साहिब जियो हम मेले तुम उजल करते हम निर्गुण तुम दाता हम मैले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधव हम ऐसे तू ऐसा हम पापी तुम पाप खंडन नीको ठाकुर देशा माधव हम ऐसे तू ऐसा हम पापी तुम पाप खंडन नीको ठाकुर देशा परम सम्मान योग जुग जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर दो ए रात्रि दे जो विशेष दीवान भाई साहब नरेंद्र सिंह जी खुणा वालों आप समूह संगत दे सहयोग नाल आयोजित किए गए इस पहले दीवान दी आप जी ने हाजरी भरी है। यह दीवान भाई साहब जी ने उन्हां महापुरखां दी जीवन नूं उन्हां दी याद नूं समर्पित किते ने जिन्हां दी संगत विच काफी समा इन्हां ने बतीत किया। दास तो पहला गुरु के कीर्तनिए शब्द सरवण करा के गए और कीर्तन दी संपन्नता ते भाई साहिब भाई हरजिंदर सिंह जी उन्होंने शब्द सरवण कराए ने जो प्रकरण विशा सब्जेक्ट है वो सत संगत है। बिन भागा सत संग न लभै बिन संगत मैल परिजै जियो ਤੇ ਦੂਸਰਾ ਬਚਨ ਸਰਵਨ ਕਰਾਇਆ, ਮਹਿਮਾ ਸਾਧੂ ਸੰਗ ਕੀ, ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਇਸੇ ਹੀ ਪ੍ਰਕਰਨ ਨੂੰ ਆਧਾਰ ਬਣਾ ਕੇ ਅੱਜ ਦੇ ਗੁਰੂ ਸ਼ਬਦ ਗੁਰਮਤਿ ਵਿਚਾਰ ਕਰਨ ਦਾ ਯਤਨ ਕਰਾਂਗਾ। ਧੰਨ ਗੁਰੂ ਗ੍ਰੰਥ ਸਾਹਿਬ ਆਪਣੇ ਸ਼ਬਦ ਦੀ ਕਲਾ ਵਰਤਾ, ਆਪ ਤਰਸ ਕਰਕੇ ਵਿਚਾਰ ਕਰਾ ਲੈਣ। ਆਪ ਜਿਤਨੇ ਸਤ ਸੰਗੀ ਗੁਰੂ ਦਰਬਾਰ ਵਿੱਚ ਹਾਜ਼ਰ ਹੋ, ਬਖਸ਼ੋ ਅਸੀਸ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅੰਦਰ ਸੰਗਤ ਔਰ ਸੰਤ ਸੰਗਤ ਦੇ ਮੁਤਲਕ ਅਨੇਕਾਂ ਬਚਨ ਹਜ਼ੂਰ ਨੇ ਉਚਾਰਨ ਕੀਤੇ ਨੇ। ਸੰਗਤ ਸ਼ਬਦ ਦੇ ਅਖਰੀ ਅਰਥ ਜੇ ਆਪਾਂ ਕਰਾਂਗੇ ਤੇ ਇਹਦਾ ਅਰਥ ਇਹੀ ਹੈ ਕਿ ਇਕੱਠ, ਇੱਕ ਦੂਸਰੇ ਦੇ ਨਜ਼ਦੀਕ ਹੋ ਕੇ ਬੈਠਣਾ। ਤੇ ਜਦੋਂ ਆਪਾਂ ਸ਼ਬਦ ਸੰਤ ਸੰਗਤ ਵਰਤਾਂਗੇ ਤੇ ਇਹਦੇ ਅਰਥ ਨੇ ਕਿ ਉਹ ਇਕੱਠ ਜਿੱਥੇ ਸੱਤ ਦੀ ਗੱਲ ਹੋਵੇ, ਉਹ ਸਮੂਹ ਜਿਸ ਅੰਦਰ ਇੱਕ ਪਰਿਪੂਰਨ ਪਰਮਾਤਮਾ ਦੀ ਉਸਤਤ ਹੋਵੇ, ਤੇ ਉਸ ਇਕੱਠ ਨੂੰ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਤ ਸੰਗਤ ਸ਼ਬਦ, ਸੱਤ ਸੰਗਤ ਬਚਨ ਦੇ ਨਾਲ ਬਹੁਤ ਸਤਿਕਾਰ ਦਿੱਤਾ ਹੈ। ਆਓ ਪਹਿਲਾਂ ਸਿਰਫ ਕਿਉਂਕਿ ਅੱਜ ਦਾ ਇਹ ਇਕੱਠ ਕਿਉਂ, ਆਪ ਜੀ ਬੈਠੇ ਹੋ ਸ਼ਾਮ ਦੇ ਕਾਫੀ ਦੇਰ ਦੇ, ਇਹ ਬਹਿਣਾ ਕਿਸੇ ਅਰਥ ਸਕਾਰਤਾ ਹੋਏਗਾ ਕਿ ਇਸ ਬੈਠਕ ਦੇ ਵਿੱਚੋਂ ਸਾਨੂੰ ਕੁਛ ਪ੍ਰਾਪਤੀ ਹੋਵੇਗੀ, ਕਿ ਇੱਥੇ ਇਕੱਠ ਦੇ ਅੰਦਰ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਏਗੀ। ਇਸ ਸੰਬੰਧੀ ਆਰੰਭ ਵਿੱਚ ਮੈਂ ਅਰਜ਼ ਕਰਨੀ ਚਾਹੁੰਦਾ ਕਿ ਦੇਖੋ, ਜਿਹੋ ਜੀ ਬੰਦਾ ਰੋਜ਼ ਸੰਗਤ ਕਰੇਗਾ, ਜਿਹੋ ਜਿਹੇ ਬੰਦਿਆਂ ਨੂੰ ਰੋਜ਼ ਮਿਲੇਗਾ, ਜਿਹੋ ਜਿਹਾ ਇਕੱਠ ਵਿੱਚ ਰੋਜ਼ ਬੈਠੇਗਾ ਤੇ ਜੋ ਕੁਝ ਆਪਣੇ ਕੰਨਾਂ ਨਾਲ ਸੁਣੇਗਾ ਤੇ ਆਪਣੀਆਂ ਅੱਖਾਂ ਨਾਲ ਜੋ ਰੋਜ਼ ਦੇਖੇਗਾ, ਅਸਲੀਅਤ ਹੈ ਕਿ ਕੁਝ ਦਿਨਾਂ ਤੋਂ ਬਾਅਦ ਜੋ ਕੁਝ ਬੰਦਾ ਦੇਖਦਾ, ਜੋ ਸੁਣਦਾ ਤੇ ਜਿੱਥੇ ਬੈਠਦਾ, ਉੱਥੋਂ ਦੇ ਗੁਣ ਜਾਂ ਔਗਣ ਮੰਨਦੇ ਦੇ ਤਨ ਉੱਤੇ ਵੀ ਤੇ ਉਹਦੇ ਮਨ ਉੱਤੇ ਵੀ ਅਸਰ ਕਰਨ ਲੱਗ ਪੈਂਦੇ ਨੇ। ਸਿਰਫ ਆਰੰਭਤਾ ਵਿੱਚ ਸੰਗਤ ਉਹਦੇ ਸਰੀਰ 'ਤੇ ਵੀ ਅਸਰ ਕਰਨਗੇ ਤੇ ਉਸ ਦੇ ਮਨ ਉੱਪਰ ਵੀ ਅਸਰ ਕਰਨਗੇ। ਬੜੇ ਸੋਹਣੇ ਬਚਨ ਕਹੇ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ। ਉਹ ਯਤਨ ਕਰੇਗਾ ਦਾਸ, ਸਿਰਫ ਅੱਜ ਸੰਗਤ ਤੇ ਸੱਤ ਸੰਗਤ ਸੰਬੰਧੀ ਕੀ ਬੇਨਤੀ ਕੀਤੀ ਜਾਏ। ਅਸੀਂ ਹਵਾ ਵਿੱਚ ਸਾਹ ਲੈਂਦੇ ਹਾਂ, ਹਵਾ ਸਾਡੀ ਜ਼ਿੰਦਗੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਇਸ ਸਰੀਰ ਦਾ ਥੰਮ ਕੱਲੀ ਰੀੜ ਦੀ ਖੱਡੀ ਨਹੀਂ ਮੰਨੀ, ਇਸ ਸਰੀਰ ਦਾ ਥੰਮ ਪਵਨ ਮੰਨੀਏ, ਹਵਾ ਮੰਨੀ ਹੈ। ਹਵਾ ਦੇ ਸਹਾਰੇ ਇਹ ਸਰੀਰ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਉਹ ਪਵਨ ਹੈ ਸਵਾਸ। ਪਰ ਇੱਕ ਆ ਬਾਹਰ ਪਵਨ ਜਿਹੜੀ ਹਵਾ ਚੱਲਦੀ ਏ, ਜਦੋਂ ਸਰੀਰ ਨੂੰ ਸਪਰਸ਼ ਕਰੇਗੀ, ਮੇਰੀ ਬੇਨਤੀ ਹੈ, ਆਮ ਇਕੱਠ ਕੀ ਹੈ ਤੇ ਜਿੱਥੇ ਗੁਰੂ ਪਰਮਾਤਮਾ ਪ੍ਰਭੂ ਪਰਮੇਸ਼ਵਰ ਸਤਿਗੁਰੂ ਦੀ ਬਾਣੀ ਦਾ ਜ਼ਿਕਰ ਹੋਵੇ, ਉਸ ਇਕੱਠ ਵਿੱਚ ਕਿੰਨਾ ਕੁ ਅੰਤਰ ਹੈ, ਦੋਨਾਂ ਦੀ ਤਸੀਰ ਵਿੱਚ ਬੜਾ ਫਰਕ ਹੈ। ਦੇਖੋ, ਹਵਾ ਚੱਲਦੀ ਏ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇੱਕ ਪਾਸੇ ਦੀ ਖਵਾ ਚੱਲੇ, ਅਤੇ ਖਾਸ ਕਰਕੇ ਪੰਜਾਬ ਵਿੱਚ ਜਦੋਂ ਸਾਉਣ ਦਾ ਮਹੀਨਾ ਆਉਂਦਾ ਅਤੇ ਸਾਵਣ ਦੇ ਮਹੀਨੇ ਅੰਦਰ ਪੂਰਬ ਵਾਲੇ ਪਾਸਿਓਂ ਖਵਾ ਚੱਲੇ ਅਤੇ ਆਮ ਲੋਕ ਇਹ ਕਹਿਣ ਲੱਗ ਪੈਂਦੇ ਸਨ ਕਿ ਹੁਣ ਪੂਰਾ ਚੱਲ ਪਿਆ, ਪੂਰਬ ਵਾਲੇ ਪਾਸਿਓਂ ਖਵਾ ਚੱਲ ਪਈ ਹੈ, ਬਸ ਕੁਝ ਦਿਨਾਂ ਦੀ ਗੱਲ ਬੱਦਲ ਬਣੇਗਾ, ਬਰਸਾਤ ਅਵਸ਼ ਹੋਵੇਗੀ। ਇੱਕ ਦਿਸ਼ਾ ਤੋਂ ਇੱਕ ਪਾਸਿਓਂ ਖਵਾ ਚੱਲੇ, ਉਹ ਸਮੁੰਦਰ ਤੋਂ ਪਾਣੀ ਉਡਾ ਕੇ ਲਿਆਉਂਦੀ ਹੈ। ਬੱਦਲ ਬਣਿਆ ਹੋਇਆ ਪਾਣੀ ਧਰਤੀ ਦੇ ਉੱਪਰ ਵਰਸਦਾ, ਧਰਤੀ ਦੀ ਤਪਸ਼ ਮਿਟਦੀ ਏ, ਅਤੇ ਜਦੋਂ ਬੱਦਲ ਭਰ ਕੇ ਪਾਣੀ ਲਿਆਉਣ ਅਤੇ ਅਚਨਚੇਤ ਹਵਾ ਦਾ ਰੁੱਖ, ਹਵਾ ਦੀ ਦਿਸ਼ਾ ਚੇਂਜ ਹੋ ਜਾਏ, ਆਪਾਂ ਕਹਿੰਦੇ ਹਾਂ ਬੱਦਲ ਚੜ ਕੇ ਤਾਂ ਬੜਾ ਆਇਆ ਪਰ ਹਵਾ ਦਾ ਰੁੱਖ ਚੇਂਜ ਹੋ ਗਿਆ, ਇਹਦੀ ਦਸ਼ਾ ਚੇਂਜ ਹੋ ਗਈ, ਅਤੇ ਇੱਕੋ ਦਮ ਸਾਰਾ ਬੱਦਲ ਜਿਹੜਾ ਉਹ ਉੱਡ ਗਿਆ ਅਤੇ ਅਸਮਾਨ ਫਿਰ ਉਸੇ ਤਰ੍ਹਾਂ ਖਾਲੀ ਦਾ ਖਾਲੀ ਹੈ। ਸਿਰ ਮੇਰੀ ਬੇਨਤੀ ਸਮਝਿਓ, ਉਦਾਹਰਨਾਂ ਦਾ ਅਰਥ ਵਿਧਵਤਾ ਦਿਖਾਉਣੀ ਨਹੀਂ। ਹੁਣ ਹਵਾ ਤਾਂ ਦੋਨਾਂ ਨੂੰ ਸਰੀਰਾਂ ਨੂੰ ਇੱਕੋ ਜਿਹੀ ਸਪਰਸ਼ ਕਰਦੀ ਹੈ। ਯਾਦ ਰੱਖੋ, ਇੱਕ ਪਾਸੇ ਦੀ ਹਵਾ ਸਮੁੰਦਰ ਤੋਂ ਪਾਣੀ ਨਾਲ ਭਰੇ ਹੋਏ ਬੱਦਲ ਲੈ ਕੇ ਆਏਗੀ, ਅਤੇ ਦੂਸਰੇ ਪਾਸੇ ਦੀ ਹਵਾ ਦੂਸਰੀ ਦਿਸ਼ਾ ਤੋਂ ਹਵਾ ਆਏ, ਉਹ ਬਣੇ ਹੋਏ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਏ। ਜੇ ਹਵਾ ਦੀ ਤਸੀਰ ਵਿੱਚ ਇੰਨਾ ਅੰਤਰ ਹੈ, ਅਤੇ ਆਦਮੀਆਂ ਦੇ ਇਕੱਠ ਦੀ ਤਸੀਰ ਵਿੱਚ ਅੰਤਰ ਕਿਉਂ ਨਹੀਂ ਹੋਵੇਗਾ? ਇਹ ਵੀ ਤਾਂ ਇੱਕ ਸੰਗਤ ਇਕੱਠ ਹੈ ਨਾ। ਹਵਾ ਪਾਣੀ ਲੈ ਕੇ ਆਏ ਅਤੇ ਧਰਤੀ ਦੀ ਤਪਸ਼ ਮਿਟਦੀ ਏ, ਜੇ ਹਵਾ ਦੀ ਰੁੱਖ ਦਿਸ਼ਾ ਚੇਂਜ ਹੋ ਜਾਏ ਅਤੇ ਬੱਦਲ ਉੱਡ ਜਾਂਦੇ ਨੇ। ਸੱਚ ਇਹ ਵੇ ਕਿ ਇੱਕ ਇਕੱਠ ਉਹ ਗੁਰਮੁਖਾਂ ਦਾ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਨਾਲ ਭਿੱਜੇ ਹੋਏ ਨੇ, ਜਿੱਥੇ ਉਹ ਪਹੁੰਚਣਗੇ ਉੱਥੇ ਲੋਕਾਂ ਦੀ ਤਪਸ਼ ਮਿਟੇਗੀ, ਅਤੇ ਕਈ ਵਾਰੀ ਸੰਗਤ 'ਚੋਂ ਬਾਹਰ ਨਿਕਲੀਏ ਕਿਤੇ ਸਾਖਤ ਬੰਦਾ ਮਿਲ ਜਾਏ, ਅਤੇ ਜਿਹੜਾ ਮਨ ਭਿੱਜਿਆ ਹੁੰਦਾ ਇੱਕ ਘੜੀ ਉਹਦੇ ਕੋਲ ਬਹਿਣ ਦੇ ਨਾਲ ਅੰਦਰ ਦਾ ਰੁੱਖ ਹੀ ਤਬਦੀਲ ਹੋ ਜਾਂਦਾ ਹੈ। ਕਿਉਂਕਿ ਸੱਚਾਈ ਹੈ, ਹਵਾ ਪਾਣੀ ਵੀ ਲੈ ਕੇ ਆਏਗੀ ਅਤੇ ਹਵਾ ਬੱਦਲ ਵੀ ਉਡਾ ਕੇ ਲੈ ਜਾਏਗੀ। ਇਹ ਹਵਾ ਦੀ ਤਸੀਰ ਹੈ, ਇਸੇ ਤਰ੍ਹਾਂ ਇਕੱਠ ਦੀ ਤਸੀਰ ਹੈ। ਇੱਕ ਇਕੱਠ ਹੋਵੇ ਜਿੱਥੇ ਰੁੱਖੇ ਅੰਦਰ ਵੀ ਭਿੱਜ ਜਾਂਦੇ ਨੇ, ਅਤੇ ਇੱਕ ਇਕੱਠ ਹੋਵੇ ਜਿੱਥੇ ਭਿੱਜਿਆਂ ਹੋਇਆਂ ਦੇ ਅੰਦਰ ਵੀ ਲੋਕ ਕੁੜੱਤਨ ਪੈਦਾ ਕਰ ਦਿੰਦੇ। ਸਿਰ ਬੇਨਤੀ ਸਮਝਣ ਲਈ ਦੂਸਰਾ ਪ੍ਰਮਾਣ, ਹਵਾ ਦੋਨੋਂ ਨੇ। ਅਗਲੀ ਬੇਨਤੀ ਹੈ ਕਿ ਅਸੀਂ ਅੱਗ ਆਪਣੇ ਘਰ 'ਚ ਬਾਲਨੇ ਹਾਂ। ਦੇਖੋ, ਅੱਗ ਜਦੋਂ ਬਾਲਨੇ ਹਾਂ ਤਾਂ ਉਹ ਚੁੱਲ੍ਹੇ ਵਿੱਚ ਪ੍ਰਸ਼ਾਦ ਪਾਣੀ ਤਿਆਰ ਕਰਨ ਵੀ ਸਾਡੇ ਲਈ ਸਹਾਇਕ ਹੈ। ਜਦੋਂ ਕਿਚਨ ਵਿੱਚ ਚੌਂਕੇ ਵਿੱਚ ਅੱਗ ਬੱਲੇ, ਉਸ ਅੱਗ ਨਾਲ ਸਾਡੇ ਪੇਟ ਦੀ ਭੁੱਖ ਦੀ ਅੱਗ ਤ੍ਰਿਪਤ ਹੋਵੇਗੀ। ਯਾਦ ਰੱਖੋ, ਅੱਗ ਉਹ ਵੀ ਏ ਕਿ ਇੱਕ ਕੋਈ ਮਾਚਿਸ ਦੀ ਤੀਲੀ ਨੂੰ ਦੀਆ ਸਲਾਈ ਨਾਲ ਕਸਾ ਕੇ ਉਸ ਵਿੱਚੋਂ ਅੱਗ ਪੈਦਾ ਕਰ, ਘਰ ਨੂੰ ਅੱਗ ਲਾ ਦੇ, ਇੱਕ ਅੱਗ ਘਰ ਨੂੰ ਸਾੜ ਕੇ ਰਾਹ ਕਰ ਦੇਗੀ, ਅਤੇ ਰਸੋਈ ਵਿੱਚ ਬਲਦੀ ਕੋਈ ਅੱਗ ਘਰ ਵਿੱਚ ਰਹਿਣ ਵਾਲਿਆਂ ਨੂੰ ਖੁਰਾਕ ਬਣਾ ਕੇ ਪਕਾ ਕੇ ਦੇਗੀ। ਸੇਕ ਤਾਂ ਦੋਨਾਂ ਦਾ ਇੱਕੋ ਜਿਹਾ, ਪਰ ਇੱਕ ਜੀਵਨ ਬਣ ਜਾਂਦੀ, ਇੱਕ ਜ਼ਿੰਦਗੀ ਨੂੰ ਤਬਾਹ ਕਰ ਦਿੰਦੀ। ਬੇਨਤੀ ਹੈ ਕਿ ਅੱਗ ਚੌਂਕੇ ਦੀ, ਉਹ ਘਰ ਦੀ ਰੋਟੀ ਦਾ ਸਾਧਨ ਹੈ, ਅਤੇ ਬਾਹਰੋਂ ਲੱਗੀ ਕੋਈ ਅੱਗ ਉਹ ਘਰ ਨੂੰ ਫੂਕ ਦਿੰਦੀ ਏ। ਗੁਰੂ ਕੀ ਸੰਗਤ ਉਸ ਅਗਨ ਦੀ ਤਰ੍ਹਾਂ ਜੋ ਚੌਂਕੇ ਵਿੱਚ ਕਿਚਨ ਵਿੱਚ ਬਲੇ, ਅਤੇ ਉਹ ਖੁਰਾਕ ਬਣਾ ਦਿੰਦੀ ਏ, ਖੁਰਾਕ ਪਕਾ ਦਿੰਦੀ ਏ। ਅਤੇ ਆਮ ਲੋਕਾਂ ਦਾ ਇਕੱਠ ਉਹ ਕਿ ਜਿਹੜਾ ਘਰ ਨੂੰ ਅੱਗ ਲੱਗ ਜਾਏ ਅਤੇ ਸਾੜ ਕੇ ਸਵਾਹ ਕਰ ਦਿੰਦਾ। ਦੋਨੋਂ ਅੱਗਾਂ ਨੇ, ਪਰ ਦੋਨਾਂ ਵਿੱਚ ਅੰਤਰ ਬੜਾ ਹੈ। ਪਹਿਲੀ ਉਦਾਹਰਨ ਦਿੱਤੀ ਪੌਣ ਦੀ, ਦੂਸਰੀ ਦਿੱਤੀ ਅੱਗ ਦੀ, ਅਤੇ ਤੀਸਰੀ ਮੇਰੀ ਇੱਕ ਬੇਨਤੀ ਹੈ ਕਿ ਆਦਮੀ ਪਿਆਸਾ ਹੈ, ਉਹਨੂੰ ਪਿਆਸ ਲੱਗੀ ਏ, ਪਾਣੀ ਮਿਲ ਜਾਏ ਅਤੇ ਪਾਣੀ ਉਹਦੀ ਜ਼ਿੰਦਗੀ ਵਾਸਤੇ ਜੀਵਨ ਹੈ। ਇੱਕ ਆਦਮੀ ਪਿਆਸੇ ਦੇ ਮੂੰਹ 'ਚ ਚਾਰ ਘੁੱਟ ਕੋਈ ਪਾਣੀ ਪਾ ਦੇ, ਉਹ ਕਹਿੰਦਾ ਜ਼ਿੰਦਗੀ ਮਿਲ ਗਈ। ਖਿਮਾ ਕਰਿਓ, ਮੈਂ ਇੱਕ ਸ਼ਬਦ ਕਹਿਣ ਲੱਗਾ, ਆ ਨਸ਼ਾ ਵੀ ਤਾਂ ਲਿਕੁਇਡ ਪਾਣੀ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ, ਤਾਂ ਲਿਕੁਇਡ ਹੀ ਤਰਲ ਹੈ। ਸ਼ਰਾਬ ਵੀ ਪਾਣੀ ਦੀ ਤਰ੍ਹਾਂ ਛਲਕਦਾ ਪਿਆ, ਪਿਆਸੇ ਨੂੰ ਪਾਣੀ ਮਿਲ ਜਾਏ ਉਹਨੂੰ ਜ਼ਿੰਦਗੀ ਮਿਲਦੀ ਹੈ, ਅਤੇ ਇੱਕ ਪਾਣੀ ਵਿੱਚੋਂ ਨਿਕਲਿਆ ਹੋਇਆ ਉਹੀ ਨਸ਼ਾ ਪਾਣੀ ਨਸ਼ਾ ਬਣ ਜਾਏ, ਜਿਹਦੇ ਪੀਣ ਦੇ ਨਾਲ ਬੰਦੇ ਦੀ ਮੱਤ ਮਾਰੀ ਜਾਂਦੀ। ਸਤਿਗੁਰੂ ਨੇ ਕਿਹਾ, ਭਾਈ ਇੱਕ ਇਕੱਠ ਹੋਵੇ ਜਿਹਦੇ ਵਿੱਚ ਰੋਜ਼ ਬੈਠੋਗੇ, ਗੁਰੂ ਨੂੰ ਯਾਦ ਕਰੋਗੇ, ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਬਣੇਗੀ, ਪਰਿਵਾਰ ਦੇ ਘਰ ਦੇ ਜੀਆਂ ਦੀ ਜ਼ਿੰਦਗੀ ਸੁਧਰੇਗੀ, ਇੱਕ ਇਕੱਠ ਹੋਵੇ ਜਿੱਥੇ ਹੋਰ ਕਿਤੇ ਜਾਣ ਦੀ ਲੋੜ ਨਹੀਂ, ਸਾਕਤ ਬੰਦਿਆਂ ਦਾ ਇਕੱਠ ਨਰਕਾਂ ਦੇ ਦਰਵਾਜ਼ੇ ਤੇ ਆਪਣੇ ਆਪ ਹੀ ਲੈ ਜਾਂਦਾ ਹੈ। ਸਤਿਗੁਰੂ ਦੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਦੇ ਇਹ ਬਚਨ ਨੇ, ਸਿਰਫ ਇਹ ਉਦਾਹਰਨਾਂ ਨੇ ਕਿ ਸਤ ਸੰਗਤ ਕਿਉਂ। ਸਤਿਗੁਰੂ ਦੇ ਪਿਆਰੇ ਸਿੱਖ ਲਿਖਦੇ ਨੇ ਕਿ ਕਾਹੂ ਦਸ਼ਾ ਕੀ ਪਵਨ ਗਵਨ ਕੈ ਵਰਖਾ ਹੈ। ਉਦਾਹਰਨਾਂ ਨੇ ਅਰਥ ਮੈਂ ਕਰ ਦਿੱਤੇ ਨੇ। ਕਾਹੂ ਦਸ਼ਾ ਕੀ ਪਵਨ ਗਵਨ ਕੈ ਵਰਖਾ ਹੈ, ਕਾਹੂ ਦਸ਼ਾ ਕੀ ਪਵਨ ਬਾਦਲ ਬਿਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਜਲ ਪਾਨ ਕੀ ਏ ਰਹਿਤ ਅਰੋਗ ਦੇਖੀ, ਕਾਹੂ ਜਲ ਪਿਆਨ ਬਾਪੈ ਬਿਰਥਾ ਬਿਲਲਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਜਮ ਪੁਰ ਲੈ ਜਾਤ ਹੈ। ਇੱਕ ਉਹ ਸੰਗਤ ਜਿਹਦੇ ਵਿੱਚ ਮਿਲਿਆ ਬੰਦੇ ਦੀ ਬੰਧ ਖਲਾਸੀ ਹੁੰਦੀ ਏ, ਅਤੇ ਉਹ ਵੀ ਇਕੱਠ ਜਿਹੜਾ ਬੰਦੇ ਨੂੰ ਜਮਾਂ ਦੇ ਘਰ ਤੱਕ ਲੈ ਜਾਂਦਾ ਹੈ। ਥੋੜ੍ਹੀ ਜਿਹੀ ਇੱਕ ਉਦਾਹਰਨ ਹੋਰ ਦਾਸ ਦੇ ਦੇਵੇ, ਇਸ 'ਚ ਨਫ਼ਰਤ ਨਹੀਂ। ਆਪਾਂ ਸਾਰੇ ਕਹਿੰਦੇ ਹਾਂ ਕਿ ਕੋਈ ਆਦਮੀ ਐਸਾ ਨਹੀਂ ਜਿਸ ਵਿੱਚ ਪਰਮਾਤਮਾ ਦੀ ਜੋਤ ਨਾ ਹੋਵੇ। ਦੇਖਿਓ ਜੋ ਅਰਜ਼ ਕਰਨੀ ਹੈ, ਗੁਰਬਾਣੀ ਨੇ ਤਾਂ ਕਿਹਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਾਂ ਸਤਿਗੁਰੂ ਦੇ ਬਚਨ ਨੇ ਕਿ ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੁੱਧ ਮੈਂ ਕੀ ਆ, ਸਾਰੀਆਂ ਲੱਕੜਾਂ ਵਿੱਚ ਅੱਗ ਮੌਜੂਦ ਹੈ, ਸਾਰੇ ਦੁੱਧ ਦੇ ਵਿੱਚ ਘਿਓ ਹੈ, ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ, ਕੀ ਉੱਚਾ ਤੇ ਕੀ ਨੀਵਾਂ, ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੈ। ਬੇਨਤੀ ਸਮਝਿਓ ਜੋ ਅਰਜ਼ ਕਰਨੀ ਚਾਹੁੰਨ। ਸਤਿਗੁਰੂ ਨੇ ਬਾਣੀ 'ਚ ਅਸੀਂ ਰੋਜ਼ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ, ਸੋਹਿਲਾ ਸਾਹਿਬ ਦਾ ਇਹ ਪਵਿੱਤਰ ਬਚਨ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਇੱਕ ਬੇਨਤੀ ਹੈ, ਜੇ ਲੱਕੜ ਸਾਰੀਆਂ ਵਿੱਚ ਅੱਗ ਹੈ ਅਤੇ ਹਰ ਇਨਸਾਨ ਵਿੱਚ ਪਰਮਾਤਮਾ ਦੀ ਜੋਤ ਹੈ, ਸਾਰਿਆਂ ਅੰਦਰ ਉਹਦਾ ਆਪਣਾ ਨਿਵਾਸ ਹੈ, ਅਤੇ ਸਭ ਵਿੱਚ ਜੋਤ ਹੋਣ ਦੇ ਬਾਵਜੂਦ ਇੱਕ ਪਾਪੀ ਕਿਉਂ ਅਤੇ ਦੂਸਰਾ ਧਰਮੀ ਕਿਉਂ। ਬੇਨਤੀ ਸਮਝਿਓ, ਇੱਕ ਬੰਦਾ ਕੁਕਰਮੀ ਅਤੇ ਦੂਜਾ ਸਦਾਚਾਰੀ ਚੰਗੇ ਕਰਮ ਕਮਾਉਣ ਵਾਲਾ, ਜੋਤ ਤਾਂ ਸਾਰਿਆਂ ਵਿੱਚ ਪਰਮਾਤਮਾ ਦੀ, ਅਤੇ ਇੱਕ ਚੰਗੇ ਪਾਸੇ ਤੁਰ ਪਿਆ ਅਤੇ ਦੂਜਾ ਮੰਦੇ ਪਾਸੇ ਤੁਰ ਪਿਆ, ਅਤੇ ਇਹਦੇ ਕਾਰਨ ਕੀ ਹੈ। ਇਸ ਨੂੰ ਕਈ ਵਾਰੀ ਅਸੀਂ ਸਵਾਲ ਵੀ ਕਰ ਦਿੰਦੇ ਹਾਂ ਵੀ ਦੱਸੋ ਸਭ ਵਿੱਚ ਰੱਬ ਵੱਸਦਾ ਹੈ, ਅਤੇ ਇੱਕ ਮਾੜਾ ਕਿਉਂ ਅਤੇ ਇੱਕ ਚੰਗਾ ਕਿਉਂ। ਇੱਥੇ ਇੱਕ ਅਰਜ਼ ਕਰਨੀ ਚਾਹਾਂਗਾ, ਹੋ ਸਕਦਾ ਮੈਂ ਆਪ ਜੀ ਨੂੰ ਆਪ ਹੀ ਸਵਾਲ ਪੈਦਾ ਕਰਕੇ ਇਹਦਾ ਉੱਤਰ ਦੇਣ ਦਾ ਯਤਨ ਕਰਾਂ। ਸਮੁੰਦਰ ਬਹੁਤ ਸਾਰੀਆਂ ਬੂੰਦਾਂ ਦਾ ਇਕੱਠ ਹੈ, ਬੂੰਦਾਂ ਇਕੱਠੀਆਂ ਹੋਣ, ਪਾਣੀ ਦੇ ਕਤਰੇ ਇਕੱਠੇ ਹੋਣ ਅਤੇ ਸਮੁੰਦਰ ਬਣ ਜਾਂਦਾ ਹੈ। ਸਮੁੰਦਰ ਬਹੁਤ ਅਸੀਮ ਹੈ ਅਤੇ ਪਾਣੀ ਦੀ ਬੂੰਦ ਬਿਲਕੁਲ ਛੋਟੀ ਹੈ। ਧਿਆਨ ਦਿਆ ਜੇ ਇੱਕ ਚੰਗਾ ਕਿਉਂ ਅਤੇ ਦੂਸਰਾ ਮੰਦਾ ਕਿਉਂ। ਪਾਣੀ ਦੀ ਬੂੰਦ ਬੱਦਲ 'ਚੋਂ ਡਿੱਗੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਅਤੇ ਜ਼ਮੀਨ ਥੱਲੇ ਵਾਹੀ ਹੋਵੇ, ਜ਼ਰਖੇਜ਼ ਜ਼ਮੀਨ ਵਿੱਚ ਕਿਤੇ ਪਾਣੀ ਦੀ ਬੂੰਦ ਡਿੱਗ ਪਵੇ ਅਤੇ ਉਸ ਪਾਣੀ ਦੀ ਬੂੰਦ ਵਿੱਚੋਂ ਫਲ ਨਿਕਲਣਗੇ, ਉਹਦੇ ਵਿੱਚੋਂ ਅਨਾਜ ਨਿਕਲੇਗਾ, ਉਹਦੇ ਵਿੱਚੋਂ ਆਦਮੀ ਨੂੰ ਖੁਰਾਕ ਮਿਲੇਗੀ। ਪਰ ਉਹ ਹੀ ਪਾਣੀ ਦੀ ਬੂੰਦ ਜਿਹੜੀ ਸ਼ਕਤੀਸ਼ਾਲੀ ਹੈ, ਜੇ ਕਿਤੇ ਕਲਰੀ ਜ਼ਮੀਨ ਵਿੱਚ ਡਿੱਗ ਪਵੇ, ਸੱਚ ਐਵੇਂ ਭੈੜੀ ਜ਼ਮੀਨ ਬੂੰਦ ਨੂੰ ਵੀ ਸਾੜ ਕੇ ਰੱਖ ਦਿੰਦੀ ਹੈ। ਸਿਰਫ ਬਾਣੀ ਦੇ ਦੋ ਸਲੋਕ ਨੇ, ਕਬੀਰ ਸਾਹਿਬ ਦਾ ਸ਼ਲੋਕ ਹੈ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ। ਇਹਦੇ ਅਰਥ ਕਰਾਂਗੇ, ਹਰ ਇੱਕ ਅੰਦਰ ਪਰਮਾਤਮਾ ਦੀ ਜੋਤ ਹੈ, ਉਹ ਨਿਰਮਲ ਹੈ। ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤ ਇਉਂ ਮਾਨੇ ਹੋਏ ਗਈ ਪਟਸ਼ਾਰ। ਇੱਥੇ ਬਿਨ ਸੰਗਤ ਕਿਹਾ ਹੈ, ਉਦਾਹਰਨ ਬੂੰਦ ਦੀ ਦਿੱਤੀ। ਜਿਵੇਂ ਇੱਕ ਬੂੰਦ ਕਲਰੀ ਜ਼ਮੀਨ ਵਿੱਚ, ਨਕੰਮੀ ਜ਼ਮੀਨ ਵਿੱਚ ਡਿੱਗ ਪਵੇ, ਅਤੇ ਮਹਾਰਾਜ ਜੀ ਨੇ ਕਿਹਾ ਭੱਠ ਛਾਰ। ਇਹ ਸ਼ਬਦ ਭੱਠ ਅਤੇ ਦੂਜਾ ਛਾਰ ਵਰਤਿਆ ਹੈ, ਬੂੰਦ ਭੱਠ ਦਾ ਅਰਥ ਕਰਾਂਗੇ ਭੱਠੀ ਅਤੇ ਛਾਰ ਦਾ ਅਰਥ ਕਰਾਂਗੇ ਸਵਾ, ਕਿ ਪਾਣੀ ਦੀ ਨਿਰਮਲ ਬੂੰਦ ਕਿਤੇ ਭੱਠੀ ਵਿੱਚ ਡਿੱਗ ਪਵੇ, ਨਕੰਮੀ ਜ਼ਮੀਨ ਵਿੱਚ ਡਿੱਗ ਪਵੇ, ਤਪੇ ਹੋਏ ਤਵੇ ਉੱਤੇ ਡਿੱਗ ਪਵੇ, ਉਸ ਬੂੰਦ ਵਿੱਚ ਤਾਕਤ ਹੈ ਕਿ ਬਹੁਤ ਜ਼ਿਆਦਾ ਵਿਕਾਸ ਕਰ ਸਕਦੀ ਏ, ਪਰ ਜੇ ਕਿਤੇ ਤਪਦੇ ਤਵੇ ਤੇ ਡਿੱਗੇ ਤੇ ਤਪਾ ਬੂੰਦ ਨੂੰ ਵੀ ਨਾਸ਼ ਕਰਕੇ ਰੱਖ ਦਿੰਦਾ, ਤਵਾ ਉਹ ਤਪਸ਼ ਬੂੰਦ ਨੂੰ ਨਾਸ਼ ਕਰ ਦੇਵੇਗੀ। ਪਿਆਰਿਓ, ਅੰਦਰ ਸਭ ਤੇ ਨਿਰਮਲ ਬੂੰਦ ਹੈ, ਜਦੋਂ ਨਿਕੰਮੇ ਲੋਕਾਂ ਦੀ ਸੰਗਤ ਮਿਲਦੀ ਹੈ ਨਾ, ਖਿਮਾ ਕਰਿਓ, ਉਸ ਵੇਲੇ ਨਿਰਮਲ ਜੋਤ ਵੀ ਜਿਵੇਂ ਜ਼ਿੰਦਗੀ ਬੇਕਾਰ ਚਲੀ ਜਾਂਦੀ ਹੈ। ਸਾਹਿਬ ਨੇ ਕਿਹਾ, ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤ ਇਉਂ ਮਾਨਈ ਹੋਏ ਗਈ ਪਟਸ਼ਾਰ। ਜਿਵੇਂ ਚੰਗੀ ਜ਼ਮੀਨ ਨਾ ਮਿਲੇ ਤੇ ਬੂੰਦ ਸੜ ਜਾਂਦੀ ਏ, ਇਸੇ ਤਰ੍ਹਾਂ ਚੰਗੀ ਸੰਗਤ ਨਾ ਮਿਲੇ ਤੇ ਬੰਦੇ ਦੀ ਜ਼ਿੰਦਗੀ ਵੀ ਸੜ ਜਾਂਦੀ ਹੈ। ਦੂਸਰਾ ਸਲੋਕ ਹੈ ਇਹਦੇ ਨਾਲ ਕਬੀਰ, ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਹੁਣ ਉਹ ਹੀ ਨਿਰਮਲ ਬੂੰਦ ਜੇ ਕਿਤੇ ਵਾਹੀ ਹੋਈ ਜ਼ਮੀਨ ਵਿੱਚ ਡਿੱਗ ਪਵੇ, ਜੇ ਕਿਤੇ ਜ਼ਰਖੇਜ਼ ਉਪਜਾਊ ਧਰਤੀ ਵਿੱਚ ਡਿੱਗ ਪਵੇ, ਉਸ ਬੂੰਦ ਵਿੱਚੋਂ ਕਿੰਨਾ ਕੁਝ ਬਾਹਰ ਨਿਕਲੇਗਾ ਫਸਲ ਦੇ ਰੂਪ 'ਚ। ਪਰ ਜੇ ਤਵੇ 'ਤੇ ਡਿੱਗ ਪਵੇ ਤੇ ਸੜੇਗੀ। ਪਿਆਰਿਓ, ਜੋਤ ਤਾਂ ਸਾਰਿਆਂ ਵਿੱਚ ਹੈ, ਪਰ ਸੁਭਾਅ ਲੋਕਾਂ ਦੇ ਉਹ ਜਿਹਾ ਬਣ ਗਏ ਜਿਹੋ ਜਿਹੀ ਸੁਸਾਇਟੀ ਵਿੱਚ ਰੋਜ਼ ਬੈਠਦੇ। ਥੋੜ੍ਹਾ ਜਿਹਾ ਇਹਨੂੰ ਵਿਸਤਾਰ ਨਾਲ ਆਪਾਂ ਖੋਲ੍ਹ ਸਕੀਏ। ਮੈਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਦੀ ਰਚਨਾ ਵਿੱਚੋਂ ਇੱਕ ਪੌੜੀ, ਪਹਿਲਾਂ ਕਵਿਤ ਸੀ ਹੁਣ ਪੌੜੀ ਹੈ, ਸਿਰ ਮਨ ਨੂੰ ਸਮਝਾਉਣ ਲਈ ਨੇ ਪ੍ਰਮਾਣ। ਅਤੇ ਜਿੰਨੇ ਵੀ ਪ੍ਰਮਾਣ ਨੇ ਇਹ ਫਾਇਦਾ ਤਾਂ ਹੀ ਹੈ ਜੇ ਇਹਨੂੰ ਪ੍ਰੈਕਟੀਕਲ ਤੌਰ 'ਤੇ ਬੰਦਾ ਕੋਈ ਜੀਏਗਾ ਤਾਂ। ਜੇ ਇੱਕ ਆਦਮੀ ਪੜ੍ਹੀ ਜਾਂਦਾ, ਉਹਨੂੰ ਸਭ ਕੁਝ ਲਿਖਣ ਦਾ ਪੜ੍ਹਨ ਦਾ ਪਤਾ ਹੈ, ਪਰ ਜਿੰਨੀ ਦੇਰ ਤੱਕ ਉਹਨੂੰ ਪ੍ਰੈਕਟੀਕਲ ਤੌਰ 'ਤੇ ਕਮਾਏਗਾ ਨਹੀਂ, ਉਹ ਸਿਰਫ ਬੁੱਧ ਗਿਆਨ ਬਣ ਕੇ ਰਹਿ ਜਾਏਗਾ, ਉਹ ਅੱਖਰ ਬਣ ਕੇ ਰਹਿ ਜਾਣਗੇ। ਜਿੱਦਣ ਉਹਨੂੰ ਪ੍ਰੈਕਟੀਕਲ ਕਰੇਗਾ, ਪੜ੍ਹੇ ਹੋਏ ਦਾ ਲਾਭ ਤਾਂ ਹੀ ਹੋਵੇਗਾ। ਜਿਵੇਂ ਇੱਕ ਵੈਦ ਹੈ, ਸਿਰਫ ਇਹ ਵੀ ਉਦਾਹਰਣ ਹੀ ਨੇ, ਇੱਕ ਵੈਦ ਦੇ ਕੋਲ ਕੋਈ ਸਖਿਆਰਥੀ ਆਉਂਦਾ, ਉਹ ਔਸ਼ਧੀ ਬਾਰੇ ਜਾਣਕਾਰੀ ਕੁਝ ਸਿੱਖਣ ਲਈ, ਉਹਨੂੰ ਬੂਟੀਆਂ ਦੀ ਪਹਿਚਾਣ ਹੋ ਜਾਂਦੀ, ਉਹਨੂੰ ਦਵਾਈ ਬਣਾਉਣ ਦੀ ਜਾਂਚ ਆ ਜਾਂਦੀ ਹੈ, ਉਹਨੂੰ ਮਰਜ ਦੇਖ ਕੇ ਰੋਗੀ ਨੂੰ ਦਵਾਈ ਦੇਣ ਦਾ ਜੁਗਤ ਤਰੀਕਾ ਆ ਜਾਂਦਾ। ਜੇ ਉਹ ਗਿਆਨ ਲੈ ਕੇ ਆਪਣੇ ਘਰ ਦੇ ਵਿੱਚ ਹੀ ਬੈਠਾ ਰਹੇ, ਇਹ ਕਵੇ ਮੈਨੂੰ ਬੂਟੀਆਂ ਦੀ ਪਹਿਚਾਣ ਹੈ, ਮੈਨੂੰ ਦਵਾਈ ਦੀ ਪਹਿਚਾਣ ਹੈ, ਮੈਂ ਮਰੀਜ਼ਾਂ ਦੇ ਮਰਜ ਨੂੰ ਪਹਿਚਾਣ ਸਕਣਾ, ਪਰ ਬਾਹਰ ਉਹ ਕਿਤੇ ਚੁਰਸਤੇ ਵਿੱਚ ਖਲੋ ਜਾਂ ਬਾਜ਼ਾਰ ਵੀ ਜਾ ਕੇ ਆਪਣੀ ਵਿੱਦਿਆ ਨੂੰ ਜੋ ਸਿੱਖਿਆ ਉਹਨੂੰ ਅਭਿਆਸ ਹੀ ਨਾ ਕਰੇ, ਪ੍ਰੈਕਟਿਸ ਹੀ ਨਾ ਕਰੇ, ਤੇ ਉਹਦੀ ਸਿੱਖੀ ਹੋਈ ਵਿੱਦਿਆ ਸਿਰਫ ਇੱਕ ਦਿਮਾਗੀ ਇਲਮ ਬਣ ਕੇ ਰਹਿ ਜਾਏਗੀ, ਮਾਨਵਤਾ ਦਾ ਉਹਦੇ ਨਾਲ ਭਲਾ ਨਹੀਂ ਹੋਵੇਗਾ। ਕੀ ਕਾਰਨ? ਇੱਕ ਡਾਕਟਰ MBBS ਹੁੰਦਾ, MD ਬਣਦਾ, ਤੇ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਪੜ੍ਹ ਤਾਂ ਲਿਆ, ਡਿਗਰੀ ਤਾਂ ਉਹਨੇ ਕਰ ਲਈ, ਪਰ ਅੱਜ ਕੱਲ੍ਹ ਉਹ ਪ੍ਰੈਕਟਿਸ ਕਰ ਰਿਹਾ ਹੈ, ਤੇ ਉਦੋਂ ਮਨ 'ਚ ਆਉਂਦਾ ਕਿ ਇੰਨੇ ਸਾਲ ਪੜ੍ਹਾਈ ਕਰਨ ਤੋਂ ਬਾਅਦ ਡਿਗਰੀ ਵੀ ਫਲੀ ਪੂਤ ਤਾਂ ਹੋਵੇਗੀ ਜੇ ਉਹ ਪ੍ਰੈਕਟਿਸ ਕਰੇਗਾ। ਜੇ ਬਾਹਰ ਦੀ ਵਿੱਦਿਆ ਪ੍ਰੈਕਟਿਸ ਨਾਲ ਭਲਾ ਕਰਦੀ ਏ, ਤੇ ਸੱਚ ਇਵੇਂ ਜੋ ਗੁਰੂ ਕੋਲ ਪੜ੍ਹੀ ਦਾ ਸਿੱਖੀ ਦਾ, ਇਹ ਵੀ ਤਾਂ ਭਲੇ ਕਰੇਗਾ ਜੇ ਆਪਾਂ ਫੀਲਡ ਵਿੱਚ ਇਹਦੀ ਪ੍ਰੈਕਟਿਸ ਕਰਾਂਗੇ। ਗੁਰਦੁਆਰਾ ਤਾਂ ਇੱਕ ਸੁਖਾਣ ਦਾ ਵਿਦਿਆਲਿਆ ਹੈ, ਸੱਤ ਸੰਗਤ ਤਾਂ ਇੱਕ ਸਕੂਲ ਹੈ, ਸੱਤ ਸੰਗਤ ਤਾਂ ਇੱਕ ਪਾਠਸ਼ਾਲਾ ਹੈ। ਜੇ ਸਕੂਲ ਵਿੱਚ ਪੜ੍ਹਾਇਆ ਹੋਇਆ, ਦੇਖੋ ਕਦੀ ਅਸੀਂ ਦੇਖਦੇ ਹਾਂ ਆ ਹਿੰਦੀ ਵਿੱਚ ਦੋ ਸ਼ਬਦ ਕਈ ਸਕੂਲਾਂ ਵਿੱਚ ਮਿਲਦੇ ਨੇ ਕਿ ਸਿੱਖਿਆ ਦੀ ਖਾਤਰ ਆਓ ਅਤੇ ਸੇਵਾ ਦੀ ਖਾਤਰ ਬਾਹਰ ਜਾਓ, ਇਹ ਅਕਸਰ ਅਸੀਂ ਪੜ੍ਹਾਂਗੇ। ਹੁਣ ਇਹ ਦੋ ਸ਼ਬਦ ਕਿੰਨੇ ਕਮਾਲ ਦੇ ਨੇ। ਉਹ ਕਹਿੰਦੇ ਨੇ ਜੇ ਸਕੂਲ ਵਿੱਚ ਆਉਣਾ ਅਤੇ ਸਿੱਖਣ ਵਾਸਤੇ ਆਈ, ਅਤੇ ਜਦੋਂ ਸਕੂਲ ਤੋਂ ਬਾਹਰ ਨਿਕਲਣਾ ਉਦੋਂ ਸੇਵਾ ਵਾਸਤੇ ਨਿਕਲੀ, ਸੱਚ ਇਹ ਵੇ ਜੇ ਸੰਗਤ ਵਿੱਚ ਆਉਣਾ ਅਤੇ ਮਨ ਨੂੰ ਕੁਝ ਸਿਖਾ ਅਤੇ ਸਿੱਖਣ ਤੋਂ ਬਾਅਦ ਕੁਝ ਕਰੇ ਅਤੇ ਬਾਹਰ ਜਾ ਕੇ ਸੇਵਾ ਕਰੀ, ਇਹ ਸਿੱਖੇ ਹੋਏ ਦਾ ਅਭਿਆਸ ਹੋ ਜਾਏਗਾ। ਬੇਨਤੀ ਹੈ ਕਿ ਇੱਕ ਨਿਰਮਲ ਬੂੰਦ, ਭਾਈ ਸਾਹਿਬ ਨੇ ਇਹਦੇ 'ਤੇ ਪੌੜੀ ਉਚਾਰਨ ਕਰ ਦਿੱਤੀ, ਸਿਰਫ ਉਦਾਹਰਣ ਲਈਏ, ਬੂੰਦ ਚੰਗੀ ਧਰਤੀ ਦੀ ਸੰਗਤ ਮਿਲੇ, ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਸ ਬੂੰਦ ਦਾ ਸਦਕਾ ਸੋਹਣੇ ਫਲ ਨਿਕਲਣਗੇ, ਅੰਨ ਸੋਹਣਾ ਪੈਦਾ ਹੋਵੇਗਾ, ਫੁੱਲ ਸੋਹਣੇ ਪੈਦਾ ਹੋਣਗੇ। ਜ਼ਮੀਨ ਵਿੱਚ ਬੂੰਦ ਡਿੱਗੇ, ਫਲ ਫੁੱਲ ਅਤੇ ਰਸਦਾਇਕ ਖੁਰਾਕ ਪੈਦਾ ਹੋਵੇਗੀ। ਉਹੀ ਬੂੰਦ ਕਿਤੇ ਸਿੱਪੀ ਦਾ ਮੂੰਹ ਖੁੱਲ੍ਹਾ ਹੋਵੇ, ਧਰਤੀ ਦੀ ਥਾਂ 'ਤੇ ਸਿੱਪੀ ਦੇ ਮੂੰਹ ਵਿੱਚ ਡਿੱਗ ਪਵੇ, ਕੁਝ ਦਿਨਾਂ ਤੋਂ ਬਾਅਦ ਕੀਮਤੀ ਮੋਤੀ ਬਣ ਜਾਏਗੀ। ਮੇਰੀ ਬੇਨਤੀ ਸੀ ਕਿ ਸਭ ਵਿੱਚ ਉਹਦੀ ਜੋਤ ਹੈ, ਪਰ ਸਾਰਿਆਂ ਦੇ ਸੁਭਾਅ ਵੱਖਰੇ ਕਿਉਂ? ਸਭ ਦਾ ਸਲੀਕਾ ਵੱਖਰਾ ਕਿਉਂ? ਤੇ ਉਦਾਹਰਣ ਸਿਰਫ ਇੱਕ ਲਈਏ ਕਿ ਪਾਣੀ ਦੀ ਬੂੰਦ ਪਾਣੀ ਵਿੱਚ ਡਿੱਗੇਗੀ, ਪਾਣੀ ਦਾ ਰੂਪ ਹੋ ਜਾਏਗੀ, ਕਿਉਂਕਿ ਉਹਨੂੰ ਸੰਗਤ ਪਾਣੀ ਦੀ ਮਿਲੀ। ਜੇ ਧਰਤੀ ਦੀ ਸੰਗਤ ਮਿਲੇਗੀ, ਅੰਨ ਫਲ ਉਹ ਬਣ ਕੇ ਲੋਕਾਂ ਦੇ ਵਿੱਚ ਜਾ ਕੇ ਤਾਕਤ ਦੇਵੇਗੀ। ਜੇ ਸਿੱਪੀ ਦੇ ਮੂੰਹ ਵਿੱਚ ਡਿੱਗੇਗੀ ਤੇ ਕੀਮਤੀ ਮੋਤੀ ਬਣ ਜਾਏਗੀ। ਜੇ ਪਾਣੀ ਦੀ ਬੂੰਦ ਕੇਲੇ ਵਿੱਚ ਡਿੱਗੇਗੀ ਤੇ ਕਫੂਰ ਬਣ ਜਾਏਗੀ। ਸੱਚ ਐਵੇਂ ਜੇ ਸੱਪ ਦਾ ਮੂੰਹ ਖੁੱਲ੍ਹਾ ਹੋਵੇ ਤੇ ਪਾਣੀ ਦੀ ਬੂੰਦ ਸੱਪ ਦੇ ਮੂੰਹ ਵਿੱਚ ਡਿੱਗ ਪਵੇ ਤੇ ਉੱਥੇ ਜ਼ਹਿਰ ਬਣ ਜਾਏਗੀ। ਬੂੰਦ ਇੱਕੋ ਹੀ ਹੈ, ਧਰਤੀ ਵਿੱਚ ਧਰਤੀ ਦਾ ਰੂਪ, ਪਾਣੀ ਵਿੱਚ ਪਾਣੀ ਦਾ ਰੂਪ, ਕੇਲੇ ਵਿੱਚ ਕਪੂਰ ਬਣ ਜਾਏ, ਸਿੱਪੀ ਵਿੱਚ ਮੋਤੀ ਬਣ ਜਾਏ, ਸੱਪ ਦੇ ਮੂੰਹ ਵਿੱਚ ਡਿੱਗੇ ਤੇ ਜ਼ਹਿਰ ਬਣ ਜਾਏ। ਜੋਤ ਤਾਂ ਬੂੰਦ ਤਾਂ ਸਾਰਿਆਂ ਅੰਦਰ ਏ, ਪਰ ਬੰਦਾ ਬਣਦਾ ਉਹ ਕੁਝ ਹੀ ਜਿਹੋ ਜੀ ਜ਼ਿੰਦਗੀ 'ਚ ਸੰਗਤ ਕਰਦਾ ਹੈ। ਭਾਈ ਸਾਹਿਬ ਦੇ ਸ਼ਬਦ ਨੇ ਕਿ ਸੰਸਰ ਵਰਸਾ ਸਵਾਂਤ ਬੂੰਦ ਜੋ ਸਭਨੀ ਥਾਈ, ਸਾਰੀਆਂ ਥਾਵਾਂ 'ਤੇ ਬਰਾਬਰ ਸਵਾਂਤੀ ਬੂੰਦ ਵਰਸ ਰਹੀ ਹੈ। ਸੰਸਰ ਵਰਸਾ ਸਵਾਂਤ ਬੂੰਦ ਜੋ ਸਭਨੀ ਥਾਈ, ਜਲ ਅੰਦਰ ਹੋਏ ਜਲ ਮਿਲੇ ਧਰਤੀ ਬਹੁ ਭਾਈ, ਕਿਰਖ ਬਿਰਖ ਰਸ ਕਸ ਘਣੇ, ਫਲ ਫੁੱਲ ਸੁਹਾਈ, ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ, ਮੋਤੀ ਹੋਵੇ ਸਿਪ ਮੂੰਹ ਬੋ ਮੋਲ ਮਲਾਈ, ਬਿਸ਼ੀਅਰ ਦੇ ਮੂੰਹ ਕਾਲ ਕੂਟ ਚਿਤਵੇ ਬਰਿਆਈ। ਕਹਿਣ ਲੱਗੇ ਆਪੇ ਆਪ ਵਰਤਦਾ ਸਤ ਸੰਗ ਸੁਭਾਈ, ਉਹ ਵਰਤਦਾ ਤਾਂ ਸਾਰਿਆਂ ਵਿੱਚ ਹੈ, ਪਰ ਜਿਹੋ ਜੀ ਬੰਦਾ ਸੰਗਤ ਕਰਦਾ ਉਹੋ ਜਿਹਾ ਉਹਦਾ ਸੁਭਾਅ ਬਣ ਜਾਂਦਾ ਹੈ। ਇੱਥੇ ਇੱਕ ਹੋਰ ਬੇਨਤੀ ਕਰਾਂ, ਹਰ ਬੰਦੇ ਵਿੱਚ ਸਮਰੱਥਾ ਹੈ, ਉਹ ਪਰਮਾਤਮਾ 'ਚ ਵਿੱਚ ਮਿਲ ਸਕਦਾ। ਹਰ ਬੰਦੇ ਵਿੱਚ ਸਮਰੱਥਾ ਹੈ, ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਸਕਦਾ। ਹਰ ਬੰਦੇ ਵਿੱਚ ਸਮਰੱਥਾ ਹੈ ਕਿ ਆਪਣੀ ਆਤਮਕ ਜੀਵਨ ਵਿੱਚ ਬਹੁਤ ਉੱਚੀ ਉਡਾਰੀ ਮਾਰ ਸਕਦਾ, ਪਰ ਸ਼ਰਤ ਉਸ ਬੰਦੇ ਦੀ ਸੰਗਤ ਕਿਹੋ ਜੀ ਹੈ। ਜਿਹੋ ਜੀ ਸੰਗਤ ਹੋਵੇਗੀ ਉਹੋ ਜਿਹਾ ਸਾਡੇ ਜੀਵਨ 'ਤੇ ਅਸਰ ਹੋਵੇਗਾ। ਇੱਥੇ ਇੱਕ ਹੋਰ ਉਦਾਹਰਨ ਦੇ ਦੇਣਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ। ਗੁਰਮੁਖੋ ਦੇਖੋ, ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਪੰਛੀ, ਕਬੀਰ ਸਾਹਿਬ ਨੇ ਕਹਿੰਦੇ ਨੇ ਪੰਛੀ ਦੀ ਚੁੰਝ ਹੈ, ਬਾਗ ਵਿੱਚ ਉਡਾਰੀ ਮਾਰਦਾ, ਜਿਹੋ ਜਿਹਾ ਰੁੱਖ 'ਤੇ ਬੈਠੇਗਾ ਉਹੋ ਜਿਹਾ ਫਲ ਨੂੰ ਚੁੰਝ ਮਾਰ ਕੇ ਖਾਏਗਾ। ਜਿਵੇਂ ਪੰਛੀ ਜਿਸ ਰੁੱਖ 'ਤੇ ਬੈਠੇ ਉਹਦੇ ਫਲ ਦਾ ਸਵਾਦ ਆਏਗਾ, ਆਦਮੀ ਦਾ ਮਨ ਵੀ ਪੰਛੀ ਦੀ ਤਰ੍ਹਾਂ, ਜਿਹੋ ਜਿਹਾ ਲੋਕਾਂ ਦੇ ਵਿਚਾਰ ਸੁਣੇਗਾ ਸੱਚ ਐਵੇਂ ਉਹੋ ਜਿਹਾ ਫਲ ਇਹਦੇ ਮਨ ਨੂੰ ਰਸ ਆਏਗਾ। ਕਿਉਂਕਿ ਸੰਗਤ ਦਾ ਅਸਰ ਮਨ 'ਤੇ ਵੀ ਹੁੰਦਾ ਅਤੇ ਤਨ 'ਤੇ ਵੀ ਹੁੰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਕਿ ਮਨ ਪੰਖੀ ਦੀ ਤਰ੍ਹਾਂ ਹੈ, ਕਬੀਰ ਮਨ ਪੰਖੀ ਬਹਿਓ, ਉੱਡ ਉੱਡ ਦਹਿ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਮਿਲੇਗੀ ਉਹੋ ਜਿਹਾ ਫਲ ਇਸ ਮਨ ਰੂਪੀ ਪੰਛੀ ਨੇ ਖਾਣਾ ਹੈ। ਇੱਥੇ ਇੱਕ ਅਰਜ਼ ਹੈ ਕਿ ਗੁਰਮੁਖਾਂ ਦੀ ਸੰਗਤ, ਮਹਾਂਪੁਰਖਾਂ ਦੀ ਸੰਗਤ, ਗੁਰੂ ਕੀ ਸੰਗਤ, ਇਹਨੂੰ ਵੰਡ ਵੰਡ ਕੇ ਮਤ ਸਮਝਿਓ। ਜਿਤਨੇ ਉੱਚੇ ਜੀਵਨ ਵਾਲੇ ਦੀ ਕੋਈ ਸੰਗਤ ਕਰੇਗਾ, ਮਾਲਕ ਤਰਸ ਕਰੇ, ਉਹ ਕੀਤੀ ਕੋਈ ਸੰਗਤ ਕਦੀ ਅਜਾਈ ਨਹੀਂ ਜਾਏਗੀ, ਉਸ ਬੰਦੇ ਦੀ ਜ਼ਿੰਦਗੀ ਵਿੱਚ ਉਸ ਸੰਗਤ ਦਾ ਅਸਰ ਜ਼ਰੂਰ ਹੋਵੇਗਾ। ਜੇ ਨਹੀਂ ਸੰਗਤ ਕਰੇਗਾ, ਜੇ ਨਹੀਂ ਸੰਗਤ ਵੀ ਜਾਏਗਾ ਤਾਂ ਉਲਝ ਕੇ ਆਪਣੇ ਆਪ ਵਿੱਚ ਰਹਿ ਜਾਏਗਾ। ਇੱਥੇ ਬੇਅੰਤ ਲੋਕ ਨੇ ਜਿਹੜੇ ਰੋਜ਼ ਦੁਨੀਆਂ ਤੋਂ ਕੂਚ ਕਰਦੇ ਨੇ, ਜਿਨ੍ਹਾਂ ਕੋਲ ਇੱਕ ਅਵਸਰ ਸੀ ਉਹ ਰੱਬ ਵਿੱਚ ਅਭੇਦ ਹੋ ਸਕਦੇ ਨੇ, ਕੀਮਤੀ ਅਵਸਰ ਨੂੰ ਅਜਾਈ ਗਵਾ ਗਏ ਕਿਉਂਕਿ ਸੰਗਤ ਚੰਗੀ ਨਾ ਮਿਲੀ ਅਤੇ ਜ਼ਿੰਦਗੀ ਦਾ ਖਾਤਮਾ ਹੋ ਗਿਆ। ਇੱਥੇ ਇੱਕ ਹਿੰਦੀ ਦੇ ਵਿਦਵਾਨ ਦੀ ਮੈਨੂੰ ਗੱਲ ਯਾਦ ਆਈ। ਅਸੀਂ ਆਪਣੇ ਘਰਾਂ 'ਚ ਬੇਲ ਲਾਉਂਦੇ ਹਾਂ, ਆ ਵੱਲਾਂ ਸ਼ਬਦ ਵਰਤ ਲਵਾਂ ਸਿੱਧਾ ਪੰਜਾਬੀ ਦਾ, ਜਦੋਂ ਆਪਾਂ ਕਾਲੀ ਤੋਰੀ ਸ਼ਬਦ ਵਰਤਨੇ ਇੱਕ ਉਹਦੀ ਵੇਲ ਲਾਈਏ, ਜਾਂ ਘੀਏ ਦੀ ਵੇਲ ਲਾ ਲਓ, ਜਾਂ ਕੋਈ ਫੁੱਲਾਂ ਵਾਲੀ ਵੇਲ ਲੈ ਲਓ ਜਿਹੜੀ ਵਿਕਾਸ ਕਰਦੀ ਹੋਵੇ, ਜਿਹੜੀ ਅੱਗੇ ਵੱਧ ਸਕੇ। ਜੇ ਇੱਕ ਵੇਲ ਨੂੰ, ਇੱਕ ਵੱਲ ਨੂੰ ਆਪਾਂ ਮੰਨ ਲਓ ਇੱਕ ਸਫੇਦੇ ਦਾ ਰੁੱਖ ਬਹੁਤ ਉੱਚਾ ਹੈ ਜਾਂ ਟਾਹਲੀ ਦਾ ਦਰਖਤ ਬੜਾ ਉੱਚਾ ਹੈ, ਇੱਕ ਵਾਰੀ ਉਸ ਵੇਲ ਨੂੰ ਉਸ ਰੁੱਖ ਦੇ ਤਣੇ ਨਾਲ ਲਾ ਦਿਓ, ਸਿਰਫ ਇੱਕ ਵਾਰੀ ਉਹਦੇ ਤਣੇ ਨਾਲ ਲੱਗਣ ਦੀ ਦੇਰ ਹੈ, ਰੋਜ਼ ਰੋਜ਼ ਖਿੱਚਣ ਦੀ ਜ਼ਰੂਰਤ ਨਹੀਂ। ਜਿੰਨਾ ਵੱਡਾ ਰੁੱਖ ਹੋਵੇਗਾ ਇੰਨੀ ਉੱਚੀ ਵੇਲ ਆਪਣੇ ਆਪ ਹੀ ਚਲੀ ਜਾਏਗੀ। ਸੰਗਤ ਕੀ ਚੀਜ਼ ਹੈ? ਉੱਚੇ ਰੁੱਖ ਦੀ ਸੰਗਤ ਕਰੇ ਇੱਕ ਵੇਲ ਤੇ ਆਪਣੇ ਆਪ ਵਿਕਾਸ ਕਰਦਿਆਂ ਰੁੱਖ ਜਿੰਨੀ ਉੱਚੀ ਹੋ ਜਾਏਗੀ ਤੇ ਖੂਹ ਹੋਵੇ ਪੱਟਿਆ। ਬਸ ਇੱਕ ਵਾਰੀ ਵੇਲ ਦਾ ਮੂੰਹ ਖੂਹ ਵਾਲੇ ਪਾਸੇ ਕਰ ਦਿਓ, ਰੋਜ਼ ਰੋਜ਼ ਰੱਸੀਆਂ ਪਾ ਕੇ ਖਿੱਚਣ ਦੀ ਲੋੜ ਨਹੀਂ। ਜੇ ਖੂਹ ਵਾਲੇ ਪਾਸੇ ਤੁਰ ਪਈ ਤੇ ਆਪਣੇ ਆਪ ਰਸਾਤਲ ਵੀ ਚਲੀ ਜਾਏਗੀ, ਕਿਉਂਕਿ ਉਹਨੇ ਵਿਕਾਸ ਕਰਨਾ ਹੀ ਕਰਨਾ, ਉਹਨੂੰ ਕੋਈ ਰੋਕ ਨਹੀਂ ਸਕੇਗਾ। ਜੇ ਉੱਚੇ ਦੀ ਸੰਗਤ ਕਰੇਗੀ, ਇੱਕ ਵੇਲ ਵੀ ਉੱਚੀ ਚੜ ਜਾਏਗੀ। ਜੇ ਖੂਹ ਦੀ ਸੰਗਤ ਕਰੇਗੀ ਤੇ ਰਸਾਤਲ ਵਿੱਚ ਡੁੱਬੇ ਡਿੱਗੇਗੀ। ਤੇ ਜੇ ਉੱਚਾ ਤੇ ਨੀਵਾਂ ਨਾ ਮਿਲਿਆ, ਕਦੀ ਝਾਤੀ ਮਾਰ ਕੇ ਖੇਤਾਂ 'ਚ ਦੇਖੋ, ਆਪਣੇ ਆਪ ਵਿੱਚ ਹੀ ਉਲਝ ਕੇ ਰਹਿ ਜਾਏਗੀ, ਕਿਉਂਕਿ ਉਹਨੇ ਵਿਕਾਸ ਕਰਨਾ ਸੀ। ਜੇ ਚੰਗੀ ਦਿਸ਼ਾ ਨਾ ਮਿਲੀ ਤੇ ਉਹਦਾ ਕੋਈ ਸਹਾਰਾ ਨਾ ਬਣਿਆ, ਨਾ ਉੱਚੀ ਨਾ ਨੀਵੀਂ, ਕੇਵਲ ਆਪਣੇ ਤੱਕ ਹੀ ਸੀਮਤ ਰਹੇਗੀ। ਆਦਮੀ ਵਿੱਚ ਸਮਰੱਥਾ ਹੈ, ਜੇ ਕਿਤੇ ਗੁਰੂ ਵਾਲੇ ਪਾਸੇ ਤੁਰੇ। ਸਤਿਗੁਰੂ ਤੋਂ ਭੈ ਖਾ ਕੇ ਕਹਿੰਦਾ, ਚਿਹਰਾ ਉਹੀ ਰਹੇਗਾ, ਪੰਜਾਂ ਤੱਤਾਂ ਦਾ ਸਰੀਰ ਰਹੇਗਾ, ਹੱਡੀਆਂ ਦਾ ਢਾਂਚਾ ਉਹੀ ਰਹੇਗਾ, ਪਰ ਮਨ ਵਿੱਚ ਇੰਨੀ ਵੱਡੀ ਤਬਦੀਲੀ ਆ ਜਾਏਗੀ। ਸੱਚ ਇਵੇਂ ਜਿਹਨੂੰ ਕੱਲ੍ਹ ਤੱਕ ਲੋਕ ਇਨਸਾਨ ਕਹਿੰਦੇ ਨੇ, ਆਮ ਤੌਰ 'ਤੇ ਸ਼ਬਦ ਕਹਿਣ ਲੱਗ ਪੈਣਗੇ, ਇਹ ਤਾਂ ਬੰਦਾ ਸੱਚਮੁੱਚ ਭਗਵਾਨ ਦਾ ਰੂਪ ਹੈ। ਰੂਪ ਸ਼ਬਦ ਵਰਤਦੇ ਨੇ। ਕਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰੀਏ ਕਿ ਜੇ ਸੰਗਤ ਕਰੇ, ਆਤਮਕ ਵਿਕਾਸ ਵੱਲ ਤੁਰੇ, ਤੇ ਇੱਕ ਦਿਨ ਇਹ ਪਰਮਾਤਮਾ ਵਿੱਚ ਅਭੇਦ ਹੋਏਗਾ। ਤੇ ਜੇ ਕਿਤੇ ਮਾੜੇ ਪਾਸੇ ਚੱਲ ਪਵੇ ਨਾ, ਸੱਚ ਇਵੇਂ ਬੰਦਾ ਭਗਵਾਨ ਦੀ ਗੱਲ ਛੱਡੋ, ਇਨਸਾਨ ਦੀ ਗੱਲ ਛੱਡੋ, ਮਾੜਿਆਂ ਦੀ ਸੰਗਤ ਮਿਲ ਜਾਏ ਤੇ ਬੰਦਾ ਹੈਵਾਨ ਬਣ ਜਾਂਦਾ। ਜੇ ਸੰਗਤ ਚੰਗੀ ਮਿਲੇ, ਉਹ ਸੱਜਣ ਦੇ ਮੈਨੂੰ ਸ਼ਬਦ ਬੜੇ ਚੰਗੇ ਲੱਗੇ, ਉਹ ਲਿਖਦਾ, ਬੈਠੀਏ ਪਾਸ ਵੱਡਣ ਕੇ, ਆਪਣੇ ਤੋਂ ਵੱਡਿਆਂ ਕੋਲ ਬੈਠੋ ਮਨਾ, ਬੈਠੀਏ ਪਾਸ ਵੱਡਣ ਕੇ, ਹੋਤ ਵੱਡਣ ਸੋ ਮੇਲ, ਸਭੀ ਜਾਣਤ ਕੇ ਵੱਡਤ ਖੈ ਬਿਰਖ ਬਰਾਬਰ ਬੇਲ। ਵੱਡਿਆਂ ਦੀ ਸੰਗਤ ਕਰ ਓਏ, ਜੇ ਰੁੱਖ ਦੀ ਸੰਗਤ ਇੱਕ ਵੇਲ ਨੂੰ ਉੱਚਿਆਂ ਕਰ ਜਾਂਦੀ ਏ, ਤੇ ਜਦੋਂ ਤੂੰ ਉੱਚੇ ਜੀਵਨ ਵਾਲੇ ਦੀ ਸੰਗਤ ਕਰੇਗਾ, ਤੇਰਾ ਜੀਵਨ ਕਿਉਂ ਨਹੀਂ ਉੱਚਾ ਹੋਵੇਗਾ। ਸਤਿਗੁਰੂ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਕਿ ਆਦਮੀ ਸਤ ਸੰਗਤ ਸ਼ੁਰੂ ਕਰੇ, ਰੋਜ਼ ਸੰਗਤ ਵਿੱਚ ਆਏ। ਇੱਥੇ ਇੱਕ ਉਦਾਹਰਣ ਦੇ ਦਿੰਦਾ ਦਾਸ ਕਿ ਜਿਨ੍ਹਾਂ ਗੁਰਮੁਖਾਂ ਨੂੰ ਸੱਚਮੁੱਚ ਕਰਨੀ ਕਮਾਣੀ ਵਾਲਿਆਂ ਦੀ ਸੰਗਤ ਮਿਲੀ, ਉਹਨਾਂ ਦਾ ਜੀਵਨ ਕਿੰਨਾ ਕੁ ਪਲਟ ਗਿਆ। ਮੈਂ ਗੁਰੂ ਇਤਿਹਾਸ ਵਿੱਚੋਂ ਦੇ ਦੇਣਾ, ਕਿਉਂਕਿ ਜੇਕਰ ਅੱਜ ਕਿਸੇ ਮਹਾਂਪੁਰਖ ਦੀ ਗੱਲ ਕਰਨੇ ਆ, ਸੱਚ ਇਵੇਂ ਕਿ ਸਾਡੇ ਲੋਕਾਂ ਦਾ ਇੰਨਾ ਹਾਜ਼ਮਾ ਨਹੀਂ, ਇਗੋ ਹਉਮੈ ਇੰਨੀ ਵੱਧ ਚੁੱਕੀ ਏ। ਹਉਮੈ ਕਹਿੰਦੀ ਹੈ, ਸਭ ਕੁਝ ਤੈਨੂੰ ਪਤਾ ਹੈ, ਤੇਰੇ ਤੋਂ ਅੱਗੇ ਕਿਹਨੂੰ ਪਤਾ ਹੈ, ਜੋ ਤੂੰ ਜਾਣਨਾ ਤੇਰਾ ਗਿਆਨ ਹੀ ਆਖਰੀ ਗਿਆਨ ਹੈ। ਮਹਾਂਪੁਰਖ ਸਦਾ ਇਸ ਧਰਤੀ 'ਤੇ ਰਹੇ ਨੇ ਖੈਨ, ਅਤੇ ਜਿੰਨੀ ਦੇਰ ਤੱਕ ਧਰਤੀ ਦਾ ਟੁਕੜਾ ਰਹੇਗਾ, ਮਹਾਂਪੁਰਖ ਜ਼ਰੂਰ ਰਹੇਗਾ। ਸਿਰਫ ਇੱਕ ਬੇਨਤੀ ਹੈ, ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲੇ। ਹੁਣ ਇਹ ਮੈਂ ਕਿਸੇ ਖਾਸ ਲਿਬਾਸ ਨਾਲ ਨਹੀਂ, ਦਾਸ ਅਕਸਰ ਬੇਨਤੀ ਕਰਦਾ ਕਿ ਪਖੰਡ ਤੋਂ ਉੱਪਰ ਉੱਠ ਕੇ, ਇਹ ਜ਼ਰੂਰ ਬੇਨਤੀ ਸਮਝਿਓ, ਕਿਸੇ ਪਖੰਡੀ ਦੰਭੀ ਦੇ ਸੰਬੰਧ ਵਿੱਚ ਨਹੀਂ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੋ, ਕਹਿਣ ਲੱਗੇ, ਇੱਥੇ ਬਾਹਰ ਮੁਖੀ ਕਈ ਵਾਰੀ ਦੰਭ ਦਿਸਦਾ, ਪਖੰਡ ਦਿਸਦਾ, ਉਹਨਾਂ ਦੇ ਚਮਕਦੇ ਹੋਏ ਚੋਲੇ ਨਿੰਦਿਆਂ 'ਚ ਨਹੀਂ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬਾਹਰ ਮੁਖੀ ਅਡੰਬਰ ਬੜਾ ਹੈ, ਪਰ ਅੰਦਰ ਝਾਤੀ ਮਾਰ ਕੇ ਦੇਖੋ, ਅੰਦਰ ਐ ਮਲੀਨਤਾ ਨਾਲ ਭਰਿਆ ਹੈ। ਇਹ ਬਾਣੀ ਦੇ ਬਚਨ ਨੇ। ਬਾਬਾ ਜੀ ਕਹਿੰਦੇ ਨੇ, ਇਹੋ ਜਿਹਾ ਪਖੰਡੀ 68 ਤੀਰਥਾਂ 'ਤੇ ਟੁੱਬੀਆਂ ਵੀ ਲਾਉਂਦੇ ਰਹਿਣ, ਅਤੇ ਤਾਂ ਵੀ ਅੰਦਰ ਸ਼ੁੱਧ ਨਹੀਂ ਹੋ ਸਕਦਾ, ਅੰਦਰੋਂ ਝੂਠੇ ਪੈਜ ਬਾਹਰ। ਸ਼ਬਦ ਵੱਲ ਧਿਆਨ ਦਿਆ ਜੇ, ਆਸਾ ਦੀਵਾਰ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ 68 ਤੀਰਥ, ਜੇ ਨਾਵੇਂ ਉਤਰੈ ਨਾਹੀ ਮੈਲ। ਪਰ ਅਗਲੀ ਤੁਕ ਪੜ੍ਹਿਓ, ਇਹ ਨਹੀਂ ਬਾਬਾ ਜੀ ਨੇ ਕਿਹਾ ਕਿ ਕੋਈ ਕਰਨੀ ਕਮਾਣੀ ਵਾਲਾ ਹੈ ਨਹੀਂ। ਕਹਿਣ ਲੱਗੇ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਜਿਨ੍ਹਾਂ ਦੇ ਅੰਦਰ ਪੱਟ ਦਾ ਅਰਥ ਹੈ ਨਾਮ ਦਾ ਰੇਸ਼ਮ, ਬੰਦਗੀ ਦਾ ਰੇਸ਼ਮ, ਤੇ ਬਾਹਰੋਂ ਪਾਟੀਆਂ ਲੀਰਾਂ ਨੇ, ਪਾਟੀਆਂ ਲੀਰਾਂ ਦੇਖ ਕੇ ਮਤੇ ਭਰਮ ਨਾ ਜਾਈ। ਚੇਤੇ ਰੱਖੀ, ਇਸ ਪਾਟੀ ਲੀਰ ਦੇ ਵਿੱਚ ਕਰੋੜਾਂ ਰੁਪਈਆਂ ਦਾ ਕੀਮਤੀ ਹੀਰਾ ਵੀ ਹੋ ਸਕਦਾ ਹੈ। ਬਾਹਰੋਂ ਲੀਰਾਂ ਪਾਟੀਆਂ ਨੇ, ਪਰ ਅੰਦਰੋਂ ਦਾ ਜੀਵਨ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਬਾਹਰੋਂ ਪਾਟੇ ਕੱਪੜੇ। ਆ ਜਦੋਂ ਦੱਸਦੇ ਨੇ ਭਾਈ ਸਾਹਿਬ ਕਦੀ ਮਹਾਂਪੁਰਖਾਂ ਦੇ ਜੀਵਨ ਬਾਰੇ, ਤੁਸੀਂ ਤਾਂ ਸੰਗਤ ਕੀਤੀ ਹੈ, ਜਦੋਂ ਸੁਣਾਉਂਦੇ ਨੇ ਕਿ ਬਾਹਰਮੁਖੀ ਜੀਵਨ ਐਸਾ ਅਤੇ ਅੰਦਰ ਦੀਆਂ ਉਡਾਰੀਆਂ ਕੈਸੀਆਂ, ਸਤਿਗੁਰੂ ਦਾ ਬਚਨ ਉਦੋਂ ਯਾਦ ਆਉਂਦਾ ਕਿ ਸਾਬਰ ਅੰਦਰ ਸਾਬਰੀ ਤਨ ਐਵੇਂ ਜਲੇਨ, ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਉਹ ਜੁੜੇ ਨੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਖੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ ਇੱਕ ਸਾਈ ਤੋਂ ਬਿਨਾਂ। ਮੇਰੀਆਂ ਕੁਛ ਬੇਨਤੀਆਂ ਨੇ ਜੋ ਅਰਜ਼ ਕਰਨੀਆਂ ਨੇ, ਟੀਵੀ 'ਤੇ ਵੀ ਚੱਲਣਾ ਹੈ। ਅੱਜ ਸਤ ਸੰਗਤ ਕੀ ਬਣ ਗਈ? ਅੱਜ ਮੇਰੀ ਸੰਗਤ, ਤੁਹਾਡੀ ਸੰਗਤ, ਫਲਾਣਿਆਂ ਦੀ ਸੰਗਤ। ਭਾਈ ਸਾਹਿਬ ਕਹਿ ਕੇ ਗਏ ਕਿ ਤੁਕ ਪ੍ਰਮਾਣ ਦਿੱਤਾ ਹੈ ਨਾ, ਕਹਿਣ ਲੱਗੇ ਸਤ ਸੰਗਤ ਦੀ ਪਰਿਭਾਸ਼ਾ ਇਹ ਵੇ ਕਿ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਏ ਜੀਉ। ਜਿੱਥੇ ਇੱਕ ਪਰਮਾਤਮਾ ਦੀ ਗੱਲ ਹੋਵੇ, ਸਮਰੱਥ ਗੁਰੂ ਦੀ ਗੱਲ ਹੋਵੇ, ਜਿੱਥੇ ਗੁਰੂ ਦੇ ਸ਼ਬਦ ਦੀ ਨਾਮ ਰਸੀਏ, ਬੰਦਗੀ ਕਰਨ ਵਾਲੇ ਬੈਠੇ ਹੋਣ। ਸਤ ਸੰਗਤ ਹੋਵੇ ਜਿੱਥੇ ਨਾਮ ਦੀ ਗੱਲ ਹੈ, ਜਿੱਥੇ ਪਿਆਰੇ ਵਾਹਿਗੁਰੂ ਜੀ ਦੀ ਗੱਲ ਹੈ। ਆਮ ਤੌਰ 'ਤੇ ਅੱਜ ਬੰਦੇ ਦਾ ਸੁਭਾਅ ਕੀ ਹੈ? ਸਾਡਾ ਮਨ ਇਹ ਵੇ ਕਿ ਅਸੀਂ ਜਾਂਦੇ ਵੀ ਉੱਥੇ ਹਾਂ ਜਿੱਥੇ ਸਾਡੇ ਮਤਲਬ ਦੀ ਗੱਲ ਕੋਈ ਕਰਨ ਵਾਲਾ ਆਇਆ ਹੋਵੇ। ਸੱਚ ਇਵੇਂ ਸਾਰੇ ਆਪਾਂ ਸ਼ਬਦ ਸਤਸੰਗੀ ਵਰਤਨੇ, ਪਰ ਪਹਿਲਾਂ ਮਾਇੰਡ ਘਰੋਂ ਪ੍ਰਪੇਅਰ ਹੁੰਦਾ, ਤਿਆਰ ਹੁੰਦਾ ਕਿ ਫਲਾਣਾ ਆਇਆ, ਮੈਂ ਆਹ ਗੱਲ ਸੁਣਨੀ ਲਾਈ ਕਰਾਂਗਾ। ਇਹਦਾ ਮਤਲਬ ਜੇ ਪਹਿਲਾਂ ਤੂੰ ਜੱਜ ਬਣ ਕੇ ਆ ਗਿਆ, ਜੋ ਤੂੰ ਸੁਣਨਾ ਚਾਹੁੰਦਾ ਚੇਤੇ ਰੱਖੀ, ਤੇਰੀ ਆਪਣੇ ਗਿਆਨ ਦਾ ਘੇਰਾ ਹੋ ਸਕਦਾ। ਤੂੰ ਸੰਗਤ ਵਿੱਚ ਆ, ਇੱਕ ਪਾਤਰ ਲੈ ਕੇ, ਇੱਕ ਸਖਿਆਰਤੀ ਬਣ ਕੇ, ਅਤੇ ਜੇ ਸੰਗਤ ਵਿੱਚ ਟੇਕ ਕੇ ਬੈਠੇਗਾ ਤੇ ਜੋ ਸੁਣੇਗਾ ਘਰ ਜਾ ਕੇ ਕਮਾਏਗਾ, ਉਹ ਰਸ ਵੀ ਬਣ ਜਾਏਗਾ। ਇੱਕ ਉਦਾਹਰਨ ਦੱਸ ਦੇ ਦਿੰਦਾ ਬਾਣੀ ਵਿੱਚੋਂ, ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਸ਼ਬਦ ਕਹਿ ਕਿ ਤੁਮ ਚੰਦਨ ਹਮ ਇਰੰਡ ਬਾਪੜੇ, ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਭੈ ਹੈ, ਗੰਧ ਸੁਗੰਧ ਨਿਵਾਸਾ ਮਾਧੋ, ਸਤ ਸੰਗਤ ਸ਼ਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ, ਤੂੰ ਮੁਖਤੂਲ ਸਪੇਦ ਸਪੀਅਲ ਹਮ ਬਪਰੇ ਜਸ਼ਕੀਰਾਂ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾਂ। ਕਿਵੇਂ ਸੰਗਤ ਕਰੀਏ, ਕਿਵੇਂ ਸੰਗਤ ਵਿੱਚ ਇਨਸਾਨ ਜਾਏ? ਬੇਨਤੀ ਹੈ ਕਿ ਇਕੱਠ ਬੜੇ ਹੋਣਗੇ, ਕੀਰਤਨ ਕਥਾ ਪ੍ਰਚਾਰ ਬੜੇ ਹੋਣਗੇ, ਉਹਦਾ ਫਲ ਰਿਜ਼ਲਟ ਕੀ ਨਿਕਲਿਆ, ਕੀ ਰਿਜ਼ਲਟ ਨਿਕਲਿਆ? ਮੈਂ ਆਪਣੇ ਮਨ ਨੂੰ ਸਮਝਾਉਣਾ ਮਨਾ, ਜੇ ਇੱਕ ਬੱਚਾ ਸਕੂਲ 'ਚ ਪੜ੍ਹਦਾ ਹੈ ਅਤੇ ਮਾਂ ਹਰ ਰੋਜ਼ ਉਹਦੀ ਡਾਇਰੀ ਦੇਖਦੀ ਹੈ ਕੀ ਪੜ੍ਹ ਕੇ ਆਇਆ, ਹਫ਼ਤੇ ਬਾਅਦ ਟੈਸਟ ਹੋਵੇ, ਜੋ ਅੱਜ ਕੱਲ੍ਹ ਦੀ ਪੜ੍ਹਾਈ ਚੱਲ ਰਹੀ ਹੈ, ਹਫ਼ਤੇ ਬਾਅਦ ਮਹੀਨੇ ਬਾਅਦ ਟੈਸਟ ਹੋਵੇ ਜਾਂ 3 ਮਹੀਨਿਆਂ ਬਾਅਦ ਪੇਪਰ ਹੋਣ ਤਿਮਾਹੀ ਬਾਅਦ, ਅਤੇ ਅਸੀਂ ਰਿਪੋਰਟ ਕਾਰਡ ਦੇਖਦੇ ਹਾਂ ਕਿ ਆਖਰ 3 ਮਹੀਨੇ ਫੀਸ ਵੀ ਦਿੱਤੀ, ਇਹਦੀ ਟਿਊਸ਼ਨ ਵੀ ਭਰੀ, ਇਹ ਸਕੂਲ ਵਿੱਚ ਆਇਆ ਵੀ, ਇਹਦੀ ਰਿਪੋਰਟ ਕੀ, ਇਹ ਕੀ ਪੜ੍ਹਿਆ ਹੈ? ਅਤੇ ਜਿਹਦੀ ਰਿਪੋਰਟ ਬਿਲਕੁਲ ਜ਼ੀਰੋ ਹੋਵੇ, ਉਸ ਮਾਂ ਬਾਪ ਨੂੰ ਪੁੱਛ ਕੇ ਦੇਖਿਓ ਕਿੰਨਾ ਕੁ ਦੁੱਖ ਲੱਗਦਾ ਹੈ। ਉਹ ਕਲਪਣਗੇ ਵੀ ਪੈਸਾ, ਸਮਾਂ, ਵਕਤ, ਐਨਰਜੀ ਸਭ ਕੁਝ ਅਜਾਈ ਚਲੀ ਗਈ। ਮੈਂ ਕਹਿੰਦਾ ਉਹ ਮਨਾ, ਤੂੰ ਬੱਚੇ ਦੀ 3 ਮਹੀਨੇ 4 ਮਹੀਨੇ ਬਾਅਦ ਰਿਪੋਰਟ ਜ਼ੀਰੋ ਮਿਲੇ, ਅਤੇ ਕਲਪਣਾ ਕੀ ਕਮਾਇਆ ਤੂੰ ਸਕੂਲ ਵਿੱਚ? ਉਹ ਮਨਾ, ਪੁੱਛ ਆਪਣੇ ਆਪ ਨੂੰ, ਤੈਨੂੰ ਕਿੰਨੇ ਸਾਲ ਹੋ ਗਏ ਗੁਰਦੁਆਰੇ ਜਾਂਦਿਆਂ, ਤੇਰੇ ਅੰਦਰ ਦੀ ਰਿਪੋਰਟ ਕੀ ਹੈ? ਕਿ ਤੇਰੇ ਅੰਦਰ ਦੀ ਵਾਸ਼ਨਾ ਮਿਟੀ? ਕਿ ਤੇਰੇ ਅੰਦਰ ਦੀ ਵਾਸ਼ਨਾ ਕਾਬੂ ਆਈ? ਕਿ ਤੇਰੇ ਅੰਦਰ ਨਾਮ ਜਪਣ ਦਾ ਚਾਅ ਪੈਦਾ ਹੋਇਆ? ਕਿ ਤੇਰੇ ਅੰਦਰ ਸੇਵਾ ਕਰਨ ਦਾ ਚਾਅ ਪੈਦਾ ਹੋਇਆ? ਜੇ ਨਹੀਂ ਹੋਇਆ ਤੇ ਕਿਤੇ ਤੂੰ ਸੰਗਤ ਵਿੱਚ ਜਾਣ ਦਾ ਢੰਗ ਤਰੀਕਾ ਗੁਰੂ ਤੋਂ ਪੁੱਛ ਕਿ ਜਾਣਾ ਕਿਸ ਤਰੀਕੇ ਦੇ ਨਾਲ ਹੈ। ਇੱਕ ਉਦਾਹਰਨ ਜਿਹੜੀ ਲਈ ਹੈ, ਭਗਤ ਰਵਿਦਾਸ ਜੀ ਕਹਿੰਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ, ਜਿਵੇਂ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਸੰਗਤ। ਸ਼ਹਿਦ ਦੀ ਮੱਖੀ ਦੇ ਗੁਣ ਬੜੇ ਜੇ। ਕਈ ਵਾਰੀ ਦਾਸ ਅਰਜ਼ ਕਰਦਾ ਉਹਦੇ ਕੋਲ ਡੰਗ ਹੈ, ਜੇ ਉਹਦੇ ਕੋਲ ਡੰਗ ਨਾ ਹੋਵੇ ਤੇ ਲੋਕ ਉਹਦਾ ਸ਼ਹਿਦ ਛੇਤੀ ਕਿਤਿਆਂ ਪੱਕਣ ਵੀ ਨਾ ਦੇਣ। ਕਈ ਵਾਰੀ ਜਦੋਂ ਬੰਦਗੀ ਕਰਨ ਵਾਲਾ ਜ਼ਬਾਨ ਤੋਂ ਅੰਜ ਲੱਗਦਾ ਜਿਵੇਂ ਰੁੱਖਾਂ ਬੋਲਦਾ, ਮੈਂ ਕਹਿੰਦਾ ਰੁੱਖਾਂ ਨਹੀਂ, ਅਸਲ ਵਿੱਚ ਉਹ ਕਿਸੇ ਰਸ 'ਚ ਜੁੜਿਆ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਕਈ ਵਾਰੀ ਬਾਹਰੋਂ ਠਾਠਾ ਬਾਗਾ ਲੋਕਾਂ ਵਾਲਾ ਹੁੰਦਾ, ਪਰ ਅੰਦਰ ਨੂੰ ਝਾਤੀ ਮਾਰ ਕੇ ਦੇਖੋ, ਇੱਕ ਖਿੰਨ ਵੀ ਕਦੀ ਨਾਮ ਤੋਂ ਦੂਰ ਨਹੀਂ ਹੁੰਦੇ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਕੇਵਲ ਠਾਠਾ ਬਾਗਾ, ਬਾਹਰ ਦੀਆਂ ਗੱਲਾਂ, ਪਰ ਅੰਦਰੋਂ ਉਹ ਜੁੜੇ ਹੋਏ ਨੇ। ਦੀਸ ਆਵਤ ਹੈ ਬਹੁਤ ਪਿਆਲਾ, ਵਿੱਚੋਂ ਤੋਂ ਕੁਲਕ ਲਈ। ਬਾਹਰੋਂ ਇੰਜ ਲੱਗਦਾ ਬੜਾ ਡਰਾਵਣਾ, ਪਰ ਮਹਾਰਾਜ ਕਹਿੰਦੇ ਨੇ ਮੈਂ ਡਰਾਵਣਾ ਨਹੀਂ, ਸਗਲ ਚਰਨ ਕੀ ਇਹ ਮਨ ਰਾਲਾ, ਮੇਰਾ ਅੰਦਰ ਤਾਂ ਸਭ ਦੇ ਚਰਨਾਂ ਦੀ ਧੂੜ ਹੈ। ਇਹ ਸ਼ਬਦ ਕਹਿ ਕੇ ਮੈਂ ਸੰਪੰਨਤਾ ਵੱਲ ਆਉਣਾ। ਆਪ ਟਿਕ ਕੇ ਬੇਨਤੀ ਸੁਣਿਓ, ਕਿਉਂਕਿ ਮਨ 'ਚ ਸੀ ਕੁਝ ਹੋਰ ਬੋਲਣ ਦਾ ਖਿਆਲ, ਪਰ ਜਦੋਂ ਆ ਪਹਿਲੀ ਵਾਰੀ ਇੱਥੇ ਇਕੱਠ ਹੋਇਆ ਤੇ ਮਨ 'ਚ ਸੀ ਵੀ ਇਹਦੇ ਗੱਲ ਕੀਤੀ ਜਾ, ਕਿਉਂ ਆਪਾਂ ਇਕੱਠੇ ਹੋਏ, ਇਸ ਇਕੱਠ ਦਾ ਪਰਪਜ ਕੀ, ਕੀ ਮਨੋਰਥ। ਜਦੋਂ ਸੰਗਤ ਵੀ ਜਾਣੇ ਇਸ ਤਰ੍ਹਾਂ ਜਾ ਜਿਵੇਂ ਸ਼ਹਿਦ ਦੀ ਮੱਖੀ। ਸ਼ਹਿਦ ਦੀ ਮੱਖੀ ਵਿੱਚ ਬੜੇ ਗੁਣ ਨੇ। ਪਹਿਲਾ ਗੁਣ ਤਾਂ ਉਹਦਾ ਇਹ ਵੇ, ਇਹ ਘਰੇਲੂ ਮੱਖੀ ਤੋਂ ਬਿਲਕੁਲ ਵੱਖਰੀ। ਆ ਜਿਹਨੂੰ ਆਪਾਂ ਘਰੇਲੂ ਮੱਖੀ ਕਹਿੰਦੇ ਹਾਂ, ਨਾਂ ਦਿੰਦੇ ਹਾਂ ਨਾ, ਇਹਦਾ ਕੋਈ ਘਰ ਨਹੀਂ ਜੇ, ਐਵੇਂ ਆਪਾਂ ਹੀ ਨਾਮ ਦਿੱਤਾ ਘਰੇਲੂ ਮੱਖੀ। ਇਹ ਅੱਜ ਭਾਂਡਿਆਂ 'ਚ ਬੈਠੀ ਹੈ, ਜੂਠਿਆਂ 'ਚ, ਕੱਲ੍ਹ ਨੂੰ ਦੇਖੋਗੇ ਮਕਾਨ ਦੀ ਛੱਤ ਉੱਤੇ ਛਤੀਰਾਂ 'ਤੇ ਬਾਲਿਆਂ 'ਤੇ ਬੈਠੀ ਹੋਵੇਗੀ, ਪਰਸੋਂ ਦੇਖੋਗੇ ਕੱਪੜਿਆਂ 'ਤੇ ਬੈਠੀ ਹੋਵੇਗੀ, ਇਹੀ ਕੱਪੜਿਆਂ ਤੋਂ ਉੱਡ ਕੇ ਕਈ ਵਾਰੀ ਗੰਦਗੀ ਦੇ ਢੇਰ 'ਤੇ ਬੈਠੀ ਹੋਵੇਗੀ। ਇਹਦਾ ਕੋਈ ਘਰ ਹੈ? ਕਦੀ ਕੱਪੜਿਆਂ 'ਤੇ, ਕਦੀ ਕੂੜੇ ਦੇ ਢੇਰ 'ਤੇ, ਕਦੀ ਜੂਠੇ ਭਾਂਡਿਆਂ 'ਤੇ, ਕਦੀ ਪਸ਼ੂ ਵਿੱਚੋਂ ਜ਼ਖਮ 'ਚੋਂ ਖੂਨ ਨਿਕਲਦਾ ਹੋਵੇ, ਇਹੀ ਮੱਖੀ ਇੰਨੀ ਭੈੜੀ ਉਸ ਜ਼ਖਮ ਦੇ ਉੱਤੇ ਬੈਠੀ ਹੋਵੇਗੀ। ਇਹਦਾ ਕੋਈ ਅਸੂਲ ਤਾਂ ਨਹੀਂ, ਉਹਦਾ ਘਰ ਹੈ ਨਹੀਂ। ਪਰ ਸ਼ਹਿਦ ਦੀ ਮੱਖੀ ਵੱਲ ਝਾਤੀ ਮਾਰ ਕੇ ਦੇਖੋ, ਉਹਨੇ ਆਪਣਾ ਇੱਕ ਟਿਕਾਣਾ ਬਣਾਇਆ, ਉਹਨੂੰ ਛੱਤਾ ਕਹਿ ਲਓ। ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਕੋਲ ਆ ਜਿਵੇਂ ਸ਼ਹਿਦ ਦੀ ਮੱਖੀ। ਸ਼ਹਿਦ ਦੀ ਮੱਖੀ ਘਰੋਂ ਚੱਲਦੀ ਹੈ ਅਤੇ ਇੱਕ ਉਹਨਾਂ ਵਿੱਚ ਰਾਣੀ ਮੱਖੀ ਹੈ ਤਾਂ ਸਾਰੀ ਮੰਨਣ ਲੱਗ ਪਏ। ਭਾਸ਼ਾ ਵਿਗਿਆਨੀਆਂ ਨੇ ਤਾਂ ਇਹ ਵੀ ਦੱਸ ਦਿੱਤਾ ਹੈ ਕਿ ਸ਼ਹਿਦ ਦੀ ਮੱਖੀ ਜਦੋਂ ਉੱਡਦੀ ਹੈ, ਉਹਦੀ ਆਪਣੀ ਭਾਸ਼ਾ ਹੈ, ਉਹ ਆਪਣੇ ਛੱਤੇ ਤੋਂ ਜਿੰਨੇ ਮੀਲ ਦੂਰ ਜਾਏਗੀ, ਫੁੱਲਾਂ ਦੀ ਮਕਰੰਦ ਚੂਸ ਕੇ ਵਾਪਸ ਆਏਗੀ, ਅਤੇ ਆਉਂਦਿਆਂ ਸਾਰ ਉਹ ਆਪਣੀ ਭਾਸ਼ਾ ਵਿੱਚ ਆਪਣੇ ਤਰੀਕੇ ਨਾਲ ਬਾਕੀ ਮੱਖੀਆਂ ਨੂੰ ਦੱਸ ਦਿੰਦੀ ਹੈ ਕਿ ਇਸ ਪਾਸੇ ਇੰਨੀ ਦੂਰੀ 'ਤੇ ਇੱਕ ਬਗੀਚਾ ਹੈ ਜਿੱਥੇ ਫੁੱਲ ਖਿੜੇ ਨੇ, ਉੱਥੋਂ ਰਸ ਸਾਨੂੰ ਮਿਲ ਸਕਦਾ ਹੈ। ਸ਼ਹਿਦ ਦੀ ਮੱਖੀ ਦਾ ਪਹਿਲਾ ਗੁਣ ਇਹ ਵੇ, ਉਹ ਥਾਂ ਥਾਂ 'ਤੇ ਭਟਕਦੀ ਨਹੀਂ, ਉਹਨੇ ਆਪਣਾ ਇੱਕ ਕੋਈ ਟਿਕਾਣਾ ਬਣਾਇਆ ਹੈ। ਧਿਆਨ ਦਿਆ ਜੀ, ਉਹਦੀ ਥਾਂ ਹੈ, ਸ਼ਾਮ ਨੂੰ ਆਪਣੇ ਟਿਕਾਣੇ 'ਤੇ ਆਉਣਾ ਅਤੇ ਦਿਨੇ ਦੀ ਉਹਦੀ ਭਟਕਣਾ ਨਹੀਂ। ਇਹਨੂੰ ਭਟਕਣਾ ਨਾ ਸਮਝਿਓ ਕਿ ਸਵੇਰੇ ਉੱਡਦੀ ਏ ਅਤੇ ਜਿੱਥੇ ਵੀ ਜਾਂਦੀ ਏ ਉੱਥੇ ਮਕਰੰਦ ਚੂਸਦੀ ਹੈ, ਫੁੱਲਾਂ ਦਾ ਰਸ ਮਾਣਦੀ ਏ, ਅਤੇ ਜਦੋਂ ਉਹੀ ਸ਼ਹਿਦ ਦੀ ਮੱਖੀ ਵਾਪਸ ਆਉਂਦੀ ਏ ਅਤੇ ਉਸ ਰਸ ਨੂੰ ਆਪਣੇ ਛੱਤੇ ਵੀ ਟਿਕਾ, ਉਹਦੇ ਕੋਲ ਕੋਈ ਸ਼ੂਗਰ ਘੋਲਣ ਦਾ ਯਤਨ ਨਹੀਂ। ਹੁਣ ਤਾਂ ਚਲੋ ਭਾਵੇਂ ਸ਼ਹਿਦ ਦੀਆਂ ਮੱਖੀਆਂ ਪਾਲਣ ਵਾਲੇ ਕਈ ਤਰੀਕੇ ਲੱਭਣ ਲੱਗ ਪਏ ਨੇ, ਪਰ ਕਦੀ ਤੁਸੀਂ ਜੰਗਲ ਵੀ ਜਾਓ, ਬਾਗਾਂ ਵਿੱਚ ਦੇਖੋ, ਉਹਦੀ ਮਿਠਾਸ ਕਿਸੇ ਨੇ ਬਾਹਰੋਂ ਨਹੀਂ ਪਾਈ, ਰੁੱਖ ਦੇ ਤਣੇ ਵਿੱਚੋਂ ਨਹੀਂ ਲਈ, ਪਰਮਾਤਮਾ ਨੇ ਉਹਨੂੰ ਇੰਨੀ ਜੁਗਤ ਦਿੱਤੀ। ਸਾਰਾ ਦਿਨ ਫੁੱਲਾਂ ਦੇ ਉੱਤੇ ਮਕਰੰਦ ਚੂਸਦੀ ਰਹੀ, ਸ਼ਾਮ ਨੂੰ ਆਪਣੇ ਟਿਕਾਣੇ 'ਤੇ ਵਾਪਸ ਆਈ, ਅਤੇ ਦੂਜਾ ਕੋਈ ਖੱਤ ਪਾ ਕੇ ਦੇਖੇ ਅਤੇ ਸ਼ਹਿਦ ਦੀ ਮੱਖੀ ਡੰਗ ਮਾਰੇਗੀ। ਆਪ ਹਜ਼ਾਰਾਂ ਇੱਕੋ ਥਾਂ 'ਤੇ ਬੈਠੀਆਂ, ਇੱਕ ਮੱਖੀ ਦੂਜੀ ਮੱਖੀ ਨੂੰ ਕਦੀ ਡੰਗ ਨਹੀਂ ਮਾਰਦੀ, ਇਕੱਠੀਆਂ ਨੇ ਡੰਗ ਨਹੀਂ ਮਾਰਦੀਆਂ, ਟਿੱਕੀਆਂ ਨੇ ਉਸੇ ਛੱਤੇ ਵਿੱਚੋਂ, ਉਹਨਾਂ ਨੇ ਮਿੱਠਾ ਸ਼ਹਿਦ ਪੈਦਾ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ ਉਹ ਸਿੱਖਾਂ, ਸ਼ਹਿਦ ਦੀ ਮੱਖੀ ਦਾ ਗੁਣ ਲੈ ਲੈ, ਉਹਨੂੰ ਜਿੱਥੋਂ ਵੀ ਮਕਰੰਦ ਮਿਲੇ, ਉਹ ਮੀਲਾਂ ਤੱਕ ਦੂਰ ਉੱਡ ਕੇ ਵੀ ਉਸ ਮਕਰੰਦ ਨੂੰ ਚੂਸਦੀ ਏ। ਜਿੱਥੇ ਤੈਨੂੰ ਗੁਰੂ ਦੀ ਗੱਲ ਮਿਲਦੀ ਹੋਵੇ, ਸਫ਼ਰ ਨਾ ਦੇਖੀ, ਰਸਤਾ ਨਾ ਦੇਖੀ, ਤੂੰ ਮੱਖੀ ਦੀ ਤਰ੍ਹਾਂ ਉੱਥੋਂ ਕੋਈ ਗੁਣਾਂ ਦੀ ਮਕਰੰਦ ਚੂਸਣ ਵਾਸਤੇ ਜਾ। ਚੂਸਦੀ ਮਕਰੰਦ ਫੁੱਲ ਤੋਂ ਵੇ, ਬੈਠਦੀ ਆ ਕੇ ਛੱਤੇ 'ਤੇ ਵੇ, ਜਦੋਂ ਵਾਪਸ ਘਰ ਵਿੱਚ ਆਉਂਦੀ ਹੈ, ਧਿਆਨ ਦਿਆ ਜੇ, ਚੂਸੀ ਕੋਈ ਮਕਰੰਦ ਘਰ ਵਿੱਚ ਆ ਕੇ ਮਿੱਠਾ ਸ਼ਹਿਦ ਬਣ ਜਾਂਦੀ ਹੈ। ਤੂੰ ਸੰਗਤ ਵਿੱਚ ਜਾ, ਉੱਥੇ ਗੁਰੂ ਦੇ ਸ਼ਬਦ ਦੀ ਮਕਰੰਦ ਚੂਸ ਅਤੇ ਘਰ ਆ ਕੇ ਅਭਿਆਸ ਕਰ, ਉਹ ਸੁਣਿਆ ਹੋਇਆ ਤੇਰੇ ਵਾਸਤੇ ਅੰਮ੍ਰਿਤ ਬਣ ਜਾਏ। ਅਭਿਆਸ ਘਰ ਕਰ, ਸਤਿਗੁਰੂ ਨੇ ਕਿਹਾ ਜਿਵੇਂ ਸ਼ਹਿਦ ਦੀ ਮੱਖੀ, ਅਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇਹ ਅਪਣਾਇਆ,
ਆ ਜਿਹਨੂੰ ਘਰੇਲੂ ਮੱਖੀ ਕਹਿੰਦੇ ਆ ਇਹਦਾ ਤਾਂ ਟਿਕਾਣਾ ਹੀ ਕੋਈ ਨਹੀਂ। ਸਤਿਗੁਰੂ ਤਾਂ ਕਹਿੰਦੇ ਨੇ ਇਹਦੀ ਬਿਰਤੀ ਇੰਨੀ ਮਾੜੀ ਹੈ, ਇਹਨੂੰ ਚੰਦਨ ਦੀ ਸੁਗੰਧੀ ਦੇ ਦਿਓ ਤੇ ਛੱਡ ਕੇ ਚਲੀ ਜਾਏਗੀ, ਕੂੜੇ ਦੇ ਢੇਰ ਤੇ ਲੈ ਆਓ ਤੇ ਇੱਕ ਖਿੰਨ ਵਿੱਚ ਉੱਥੇ ਬੈਠ ਜਾਏਗੀ। ਕਬੀਰ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਹੇ। ਸਤਿਗੁਰੂ ਨੇ ਕਿਹਾ ਇਕੱਠ ਉਹ ਜਿੱਥੇ ਪਰਮਾਤਮਾ ਦੀ ਗੱਲ ਹੋਵੇ। ਆਓ ਇੱਕ ਇਤਿਹਾਸ ਵਿੱਚੋਂ ਜ਼ਰੂਰ ਆਪ ਨਾਲ ਸਾਂਝ ਪਾ ਦਿਆਂ। ਅਕਸਰ ਜਦੋਂ ਸਤ ਸੰਗਤ ਦੀ ਗੱਲ ਚੱਲਦੀ ਏ ਤੇ ਦਾਸ ਪਹਿਲੀ ਵਾਰ ਇਹ ਸ਼ਬਦ ਜ਼ਰੂਰ ਕਹਿੰਦਾ ਹੈ। ਸਿੱਖ ਇਤਿਹਾਸ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਤੁਹਾਡੇ ਇਸ ਇਲਾਕੇ ਵਿੱਚ ਹੋਈ ਹੈ। ਉਹਨਾਂ ਦਾ ਇੱਕ ਪਿਆਰਾ ਸਿੱਖ ਸੱਜਣ ਬੈਠੇ ਨੇ, ਕਵੀਸ਼ਰੀ ਕਰਨ ਵਾਲੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ। ਜੀਵਨ ਕਿੰਨਾ ਉੱਚਾ, ਤਬਦੀਲੀ ਕਿਵੇਂ ਆ ਗਈ। ਠੀਕ ਹੈ, ਇਤਿਹਾਸਕਾਰ ਆਪਣੇ ਢੰਗ ਨਾਲ ਕਹਿ ਗਏ, ਪਰ ਤੱਤ ਗੱਲ ਇਹ ਵੇ ਕਿ ਜਦੋਂ ਘਰੋਂ ਰਾਤ ਨੂੰ ਚੱਲੇ ਸਨ ਤੇ ਅਸਲ ਵਿੱਚ ਕੱਢੀਆਂ ਤਾਂ ਉਹਨਾਂ ਮੱਝਾਂ ਹੀ ਨੇ ਨਾ, ਮੱਝਾਂ ਕੱਢ ਕੇ ਤੁਰੇ ਨੇ ਤਰਨ ਤਾਰਨ ਸਾਹਿਬ ਵਾਹਿਗੁਰੂ। ਆਪਾਂ ਚੋਲਾ ਸਾਹਿਬ ਦੇ ਨਜ਼ਦੀਕ ਦਰਸ਼ਨ ਕਰਨੇ ਆ, ਬਾਬਾ ਅਦਲੀ ਸਾਹਿਬ ਦਾ ਦਰਬਾਰ ਹੈ, ਉਹ ਅਸਥਾਨ ਕਾਇਮ ਹੈ। ਬਾਬਾ ਅਦਲੀ ਸਾਹਿਬ ਗੁਰੂ ਰਾਮਦਾਸ ਜੀ ਦੇ ਸਿੱਖ ਨੇ, ਇਹ ਸ਼ਬਦ ਲਿਖੇ ਨੇ ਭਾਈ ਕਾਨ ਸਿੰਘ ਹੋਣਾ ਨੇ। ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਪਰ ਆਪਣੇ ਥਾਂ 'ਤੇ ਉਹ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਨੇਮ ਨਾਲ ਬੰਦਗੀ ਵੀ ਜੁੜਦੇ ਨੇ, ਸਿਮਰਨ ਵੀ ਜੁੜਦੇ ਨੇ। ਅਤੇ ਗੁਰਮੁਖੋ ਅਭਿਆਸ ਇੱਕ ਐਸਾ ਕਿ ਇੱਕ ਦਿਨ ਅਭਿਆਸ ਕਰਦਿਆਂ ਕਰਦਿਆਂ ਇਨਸਾਨ ਜਿਸ ਚੀਜ਼ ਦਾ ਅਭਿਆਸ ਕਰਦਾ ਉਹਦੇ ਵਿੱਚ ਪੂਰੀ ਤਰ੍ਹਾਂ ਸਫਲ ਹੋ ਜਾਂਦਾ ਹੈ। ਜੇ ਪੂਰਨਿਆਂ 'ਤੇ ਬੱਚਾ ਲਿਖਣਾ ਸ਼ੁਰੂ ਕਰਦਾ ਅਤੇ ਲਿਖਦਿਆਂ ਲਿਖਦਿਆਂ ਇੱਕ ਦਿਨ ਉਹ ਲਿਖਾਰੀ ਬਣ ਜਾਂਦਾ ਹੈ। ਜੇ ਸੋਨੇ ਦਾ ਪਾਰਖੂ ਰੋਜ਼ ਸੋਨਾ ਘੜਨ ਦਾ ਯਤਨ ਕਰਦਾ, ਘੜਦਿਆਂ ਘੜਦਿਆਂ ਇੱਕ ਦਿਨ ਉਹ ਗਹਿਣੇ ਬਣਾਉਣ ਦਾ ਸਫਲ ਕਾਰੀਗਰ ਬਣ ਜਾਂਦਾ। ਜੇ ਕਿਤੇ ਦੇਖੋ ਵੈਦਗੀ ਸਿੱਖਦਿਆਂ ਸਿੱਖਦਿਆਂ ਇੱਕ ਦਿਨ ਬੰਦਾ ਵੈਦ ਬਣ ਜਾਂਦਾ, ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਇੱਕ ਦਿਨ ਬ੍ਰਹਮ ਗਿਆਨੀ ਬਣ ਜਾਂਦਾ ਹੈ। ਇਹ ਅਭਿਆਸ ਹੈ। ਹੁਣ ਉਹ ਬਾਬਾ ਅਦਲੀ ਜੀ ਰੋਜ਼ ਆਪਣਾ ਨੇਮ ਨਿਭਾਉਂਦੇ ਨੇ, ਅੰਮ੍ਰਿਤ ਵੇਲਾ ਉਹਨਾਂ ਨੇ ਖੁਜਾਣਾ ਨਹੀਂ ਕਦੀ, ਸਿਮਰਨ ਵਿੱਚ ਜੁੜਦੇ ਨੇ। ਭਾਈ ਵਿਧੀ ਚੰਦ, ਮੈਂ ਸ਼ਬਦ ਭਾਈ ਵਿਧੀ ਚੰਦ ਹੀ ਵਰਤੇ ਨੇ ਸਨਮਾਨਯੋਗ, ਉਹ ਮੱਝਾਂ ਕੱਢ ਕੇ ਲਿਆਏ ਨੇ, ਖੁਰਾਂ ਖੋਜਦੇ ਹੋਏ ਲੋਕ ਪਿੱਛੇ ਆ ਪਹੁੰਚੇ ਨੇ। ਇਹ ਪਤਾ ਲੱਗ ਗਿਆ ਕਿ ਜਿਨ੍ਹਾਂ ਦੀਆਂ ਮੱਝਾਂ ਨੇ ਉਹ ਪਿੰਡ ਦੇ ਲੋਕ ਮੇਰੇ ਪਿੱਛੇ ਆ ਪਹੁੰਚੇ, ਅੱਜ ਬਚਾ ਨਹੀਂ ਮੱਝਾਂ। ਉਹਨਾਂ ਨੇ ਪਾਣੀ ਦੀ ਢਾਬ ਸ਼ਬਦ ਵਰਤੋ, ਛੱਪੜ ਵਰਤੋ, ਖਲੋਤਾ ਪਾਣੀ ਕਹਿ ਲਓ, ਉਹਦੇ ਵਿੱਚ ਵਾੜ ਦਿੱਤੀਆਂ ਅਤੇ ਆਪਣੇ ਆਪ ਨੂੰ ਬਚਾਉਣ ਲਈ ਬਾਬਾ ਅਦਲੀ ਸਾਹਿਬ ਦੇ ਕੋਲ ਚਲੇ ਗਏ। ਇਤਿਹਾਸ ਸਾਖੀ ਇਹੀ ਹੈ। ਬਾਬਾ ਅਦਲੀ ਸਾਹਿਬ ਕੋਲ ਗਏ ਅਤੇ ਉਹਨਾਂ ਦੇ ਉਹ ਸਿਮਰਨ 'ਚ ਬੈਠੇ ਨੇ, ਮਾਲਕ ਦੀ ਯਾਦ ਵੀ ਜੁੜੇ ਨੇ। ਅਤੇ ਇੱਥੇ ਇਰਜ਼ ਹੋਰ ਹੀ ਕਰਦਾ ਜਾਵਾਂ, ਪਿਛਲੇ ਦਿਨੀ ਬੇਨਤੀ ਕੀਤੀ ਸੀ, ਅਸੀਂ ਕਥਾ ਕਰਨੇ ਆ, ਕੀਰਤਨ ਕਰਨੇ ਆ, ਪਾਠੀ ਸਿੰਘ ਪਾਠ ਕਰਦੇ ਨੇ, ਆਪਾਂ ਸੱਤ ਸੰਗਤ ਕਹਿੰਦੇ ਹਾਂ। ਭਿੱਜੀ ਹੋਈ ਰੂਹ ਜੁੜਿਆ ਹੋਇਆ ਅੰਦਰ, ਉਹ ਕੁਛ ਵੀ ਨਾ ਬੋਲੇ, ਚੇਤੇ ਰੱਖੋ ਉਹਦੇ ਕੋਲ ਜਾ ਕੇ ਥੋੜ੍ਹਾ ਜਿਹਾ ਸਮਾਂ ਬੈਠ ਜਾਏ, ਉਹਦੇ ਕੋਲ ਬੈਠਣਾ ਵੀ ਜ਼ਿੰਦਗੀ ਨੂੰ ਪਲਟ ਜਾਂਦਾ ਹੈ। ਕੋਲ ਬੈਠ ਹੀ ਜਾਏ, ਆਪਾਂ ਕਹਾਂਗੇ ਜੀ ਬੈਠਣ ਨਾਲ ਬੋਲਣ ਨਾਲ ਕੁਛ ਬਣੇਗਾ, ਚੇਤੇ ਰੱਖੋ ਬੋਲਣ ਨਾਲ ਤਾਂ ਸਿਰਫ ਇੱਕ ਗਿਆਨ ਦੀ ਅਦਾਇਗੀ ਹੈ, ਅਸਰ ਤਾਂ ਅੰਦਰ ਦੇ ਜੀਵਨ ਦਾ ਹੋਣਾ ਹੈ। ਅਤੇ ਜਿਸ ਦਾ ਆਪਣਾ ਜੀਵਨ ਕਮਾਇਆ ਉਹਦੇ ਸਰੀਰ ਦੀਆਂ ਤਰੰਗਾਂ, ਉਹਦੇ ਸਰੀਰ ਦੇ ਤਸੀਰ ਕੋਲ ਬੈਠਣ ਵਾਲੇ ਨੂੰ ਵੀ ਤਬਦੀਲ ਕਰ ਜਾਏਗੀ। ਉਹ ਜਾ ਕੇ ਬਾਬਾ ਅਦਲੀ ਸਾਹਿਬ ਦੇ ਕੋਲ ਬੈਠ ਗਏ। ਹੁਣ ਜਦੋਂ ਉਹਨਾਂ ਨੇ ਨੇਤਰ ਖੋਲ੍ਹੇ ਅਤੇ ਪੁੱਛਿਆ, ਮੈਂ ਸਿਰਫ ਭਾਵ ਅਰਥ ਲਿਆ ਹੈ ਸਾਖੀ ਨੂੰ ਸ਼ਿੰਗਾਰਨ ਲਈ, ਅੱਖਰ ਟੂ ਅੱਖਰ ਨਹੀਂ, ਘਟਨਾ ਦੀ ਗਹਿਰਾਈ ਵੀ ਸਿਰਫ ਉੱਥੇ ਸੱਤ ਸੰਗਤ ਜਦੋਂ ਕੋਲ ਬੈਠੇ ਮਹਾਂਪੁਰਖਾਂ ਦੇ ਕੋਲ, ਬਾਬਾ ਅਦਲੀ ਸਾਹਿਬ ਗੁਰੂ ਦਾ ਸਿੱਖ, ਭਾਈ ਵਿਧੀ ਚੰਦ ਕੋਲ ਬੈਠੇ, ਪਤਾ ਹੈ ਇਹ ਬਚਾ ਸਕਦੇ ਨੇ। ਅਤੇ ਉਹਨਾਂ ਨੂੰ ਕਹਿਣ ਲੱਗੇ, ਅੱਜ ਕਿਰਪਾ ਕਰੋ ਸਾਨੂੰ ਬਚਾ ਦਿਓ। ਉਹਨਾਂ ਪੁੱਛਿਆ, ਤੁਸੀਂ ਕੌਣ? ਕੋਈ ਸ਼ਬਦ ਨਹੀਂ ਲੁਕਾਇਆ। ਕਹਿਣ ਲੱਗੇ ਚੋਰੀ ਕਰਕੇ ਆਇਆ, ਮਾਲ ਡੰਗਰ ਕਿਸੇ ਦਾ ਹੈ। ਬਸ ਇੰਨੇ ਕੁ ਸ਼ਬਦ ਕਹੇ ਬਾਬਾ ਅਦਲੀ ਸਾਹਿਬ ਜੀ ਨੇ, ਇਹ ਹੀ ਸ਼ਬਦ ਕਹੇ, ਗੁਰੂ ਕਿਰਪਾ ਕਰੇਗਾ ਅੱਜ ਤੋਂ ਬਾਅਦ ਐਸਾ ਕਰਮ ਨਹੀਂ। ਕਿੰਨਾ ਕੁ ਸਮਾਂ ਲੱਗਾ ਇਹ ਗੱਲ ਕਰਦਿਆਂ, ਉਹਨਾਂ ਨੇ ਚੋਖਾ ਵਖਿਆਨ ਨਹੀਂ ਕੀਤਾ, ਕੋਈ ਸਾਡੀ ਤਰ੍ਹਾਂ ਪ੍ਰਮਾਣ ਨਹੀਂ ਦਿੱਤੇ, ਸਿਰਫ ਇੱਕ ਜੁੜੇ ਹੋਏ ਦੀ ਸੰਗਤ ਕੀਤੀ। ਇੱਕ ਖਿੰਨ ਵਿੱਚ ਅੰਦਰ ਏਡੀ ਵੱਡੀ ਤਬਦੀਲੀ ਆ ਗਈ ਕਿ ਜਿਹੜਾ ਬਾਹਰ ਦੀ ਚੋਰੀ ਕਰਦਾ ਸੀ ਉਹ ਆਪਣੇ ਅੰਦਰ ਦੇ ਚੋਰਾਂ ਨੂੰ ਵਰਜ ਕੇ ਅੰਦਰੋਂ ਨਾਮ ਜਪਣ ਲੱਗ ਪਿਆ। ਸ਼ੁਰੂਆਤ ਹੋ ਗਈ, ਉਹ ਗੁਰਦੇਵ ਦੀ ਸੰਗਤ ਵਿੱਚ ਆ ਗਏ, ਸਿੱਖ ਦੀ ਸੰਗਤ ਕੀਤੀ, ਗੁਰੂ ਕੋਲ ਆਏ ਅਤੇ ਗੁਰੂ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਉਹ ਮਹਾਬਲੀ ਯੋਧਾ ਸੂਰਮਾ, ਉਹਨਾਂ ਦਾ ਜ਼ਿਕਰ ਇਤਿਹਾਸਕਾਰ ਕਵੀਸ਼ਰ ਵੀਰ ਢਾਡੀ ਵੀਰ ਕਰਦੇ ਨੇ। ਮੈਂ ਸਿਰਫ ਇੱਕੋ ਬੇਨਤੀ ਕਰਨੀ ਚਾਹੁੰਦਾ, ਉਹ ਘੋੜੇ ਲੈ ਕੇ ਆਏ ਅਤੇ ਪਹਿਲਾ ਘੋੜਾ ਲਿਆਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਨੂੰ ਦੇਖ ਕੇ, ਭਾਈ ਬਿਧੀ ਚੰਦ ਜੀ ਦੀ ਸੇਵਾ ਨੂੰ ਦੇਖ ਕੇ ਇਹੀ ਗੱਲ ਕਹੀ ਕਿ ਭਾਈ ਸਾਹਿਬ ਕੁਛ ਮੰਗੋ। ਅਤੇ ਉਹਨਾਂ ਨੇ ਬੇਨਤੀ ਕਰਕੇ ਮੰਗਿਆ ਕੀ, ਕਹਿਣ ਲੱਗੇ ਸਤਿਗੁਰੂ ਇੱਕ ਕਿਰਪਾ ਮੇਰੇ 'ਤੇ ਕਰੋ, ਆ ਚਾਰ ਬਚਨ ਮੇਰੀ ਝੋਲੀ ਵਿੱਚ ਪਾ ਦਿਓ। ਮਹਾਰਾਜ ਜੀ ਨੇ ਕਿਹਾ ਦੱਸੋ। ਕਹਿਣ ਲੱਗੇ ਪਹਿਲੀ ਕਿਰਪਾ ਕਰੋ ਸਤਿਗੁਰੂ ਕਾ ਅੰਗ, ਦੂਜੀ ਕਿਰਪਾ ਕਰੋ ਸਾਧ ਕਾ ਸੰਗ, ਤੀਸਰੀ ਬਖਸ਼ਿਸ਼ ਕਰ ਦਿਓ ਨਾਮ ਕਾ ਰੰਗ, ਅਤੇ ਚੌਥੀ ਕਿਰਪਾ ਕਰ ਦਿਓ ਨਿਸ਼ਚਾ ਅਪੰਗ। ਮੇਰੇ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਸਤਿਗੁਰੂ ਕਾ ਅੰਗ, ਇੰਨੀ ਕਿਰਪਾ ਕਰ ਦਿਓ ਕਿਤੇ ਵੀ ਜਾਵਾਂ ਇਹੋ ਜਿਹਾ ਜੀਵਨ ਬਣ ਜਾਏ, ਮੇਰੇ ਜੀਵਨ ਨੂੰ ਗੁਰੂ ਅੰਗ ਸੰਗ ਭਾਸਣ ਲੱਗ ਪਵੇ। ਇਹ ਬੜੀ ਉੱਚੀ ਗੱਲ ਹੈ ਕਿ ਗੁਰੂ ਦੀ ਅੰਗ ਸੰਗਤਾ। ਸਤਿਗੁਰੂ ਨੇ ਤਾਂ ਹੀ ਕਿਹਾ ਜਿਨ੍ਹਾਂ ਨੂੰ ਅੰਗ ਸੰਗਤਾ ਭਾਲਦੀ ਹੈ, ਭਾਸਦੀ ਹੈ, ਉਹ ਕਿਤੇ ਵੀ ਜਾਣ ਗੁਰੂ ਉਹਨਾਂ ਤੋਂ ਦੂਰ ਨਹੀਂ। ਮੈਂ ਸ਼ਬਦ ਵਰਤਿਆ ਅੰਗ ਸੰਗ, ਹੁਣ ਅੰਗ ਅਤੇ ਸੰਗ, ਮੈਂ ਪਹਿਲਾਂ ਅੰਗ ਸ਼ਬਦ ਵਰਤਿਆ, ਹੁਣ ਅੰਗ ਦਾ ਅਰਥ ਕੀ ਹੈ। ਜਿੱਥੇ ਵੀ ਆਪਾਂ ਜਾਵਾਂਗੇ ਸਾਡਾ ਅੰਗ ਸਾਡੇ ਸੰਗ ਹੀ ਜਾਏਗਾ। ਅੰਗ ਸੰਗ ਦੇ ਅਰਥ ਬੜੇ ਗਹਿਰੇ ਨੇ, ਹੱਥ ਮੇਰੇ ਅੰਗ ਨੇ, ਜੇ ਮੈਂ ਇੱਥੇ ਆਇਆ ਤੇ ਮੇਰੇ ਅੰਗ ਨਾਲ ਸੰਗ ਆਉਣਗੇ। ਜਿੱਥੇ ਬੰਦਾ ਜਾਏਗਾ ਅੰਗ ਉਹਦੇ ਸੰਗ ਹੀ ਹੋਣਗੇ, ਅੱਖਾਂ ਉਹਦੇ ਸੰਗ ਨੇ, ਕੰਨ ਉਹਦੇ ਸੰਗ ਨੇ, ਜੀਭ ਉਹਦੇ ਸੰਗ ਹੈ, ਸਰੀਰ ਦੇ ਅੰਗ। ਜਿੱਥੇ ਵੀ ਆਦਮੀ ਜਾਏਗਾ ਇਹ ਸੰਗ ਹੋਣਗੇ। ਮਾਲਕ ਜਿਵੇਂ ਅੰਗ ਸਰੀਰ ਦੇ ਸੰਗ ਨੇ, ਤੂੰ ਕਿਰਪਾ ਕਰ ਗੁਰੂ ਮੇਰੇ ਇਸੇ ਤਰ੍ਹਾਂ ਅੰਗ ਸੰਗ ਰਹੇ, ਮੇਰੇ ਨਾਲ ਰਹੇ। ਪਰ ਥੋੜ੍ਹਾ ਜਿਹਾ ਫਰਕ ਹੈ, ਇੱਕ ਦਿਨ ਮੌਤ ਆਉਂਦੀ ਏ ਅਤੇ ਅੰਗ ਵੀ ਸਾਥ ਛੱਡ ਜਾਂਦੇ ਨੇ। ਬਾਬਾ ਜੀ ਨੇ ਕਿਹਾ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾਹ ਸੇ ਜਾਨੀ ਚੱਲ ਗਏ, ਪੰਚ ਕਿਰਸਾਣ ਵਾ ਭਾਗ ਗਏ। ਮੌਤ ਆਉਂਦੀ ਏ ਅੰਗ ਜਵਾਬ ਦੇ ਜਾਂਦੇ ਨੇ, ਅੱਖਾਂ ਸਾਥ ਨਹੀਂ ਜਾਂਦੀਆਂ, ਨੱਕ ਸਾਥ ਨਹੀਂ ਜਾਂਦਾ, ਹੱਥ ਤੇ ਪੈਰ ਸਾਥ ਨਹੀਂ ਜਾਂਦੇ। ਪਰ ਯਾਦ ਰੱਖਿਓ ਆਤਮਾ ਦੇ ਨਾਲ ਗੁਰੂ ਫਿਰ ਅੰਗ ਸੰਗ ਹੋ ਕੇ ਚੱਲਦਾ ਹੈ। ਬਾਹਰ ਦੇ ਅੰਗ ਇਹ ਸੰਗ ਛੱਡ ਜਾਂਦੇ ਨੇ, ਪਰ ਸਤਿਗੁਰੂ ਆਪਣਾ ਅੰਗ ਕਦੀ ਛੱਡਦਾ ਨਹੀਂ। ਕਹਿਣ ਲੱਗੇ ਪਹਿਲੀ ਕਿਰਪਾ ਕਰੋ ਸਤਿਗੁਰੂ, ਸਤਿਗੁਰੂ ਕਾ ਅੰਗ, ਦੂਜੀ ਕਿਰਪਾ ਕਰੋ ਸਾਧ ਕਾ ਸੰਗ, ਕਰਮਾਈ ਵਾਲਿਆਂ ਦੀ ਸੰਗਤ ਮਿਲਦੀ ਰਹੇ, ਤੀਸਰੀ ਕਿਰਪਾ ਕਰੋ ਨਾਮ ਕਾ ਰੰਗ। ਲੋਕ ਰੰਗੇ ਪਏ ਨੇ ਕਿਸੇ ਨਾ ਕਿਸੇ ਰੰਗ ਵਿੱਚ, ਅੰਦਰ ਨੂੰ ਨਾਮ ਦਾ ਪ੍ਰੇਮ, ਨਾਮ ਦਾ ਰੰਗ ਬਖਸ਼ ਦੇ। ਚੌਥੀ ਕਿਰਪਾ ਕਰ ਦਿਓ ਨਿਸ਼ਚਾ ਅਭੰਗ, ਅਭੰਗ ਦਾ ਅਰਥ ਕਦੀ ਟੁੱਟੇ ਨਾ, ਇੱਕ ਬਖਸ਼ਿਸ਼ ਕਰ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਚਰਨਾਂ ਦਾ ਭਰੋਸਾ ਨਾ ਮੇਰਾ ਕਦੀ ਟੁੱਟੇ। ਨਿਸ਼ਚਾ ਅਭੰਗ, ਚਾਰ ਦਾਤਾਂ ਮਿਲੀਆਂ। ਯਾਦ ਰੱਖਿਓ ਸ਼ੁਰੂਆਤ ਕੀ ਸੀ, ਇੱਕ ਸਿੱਖ ਦੀ ਸੰਗਤ, ਅੰਮ੍ਰਿਤ ਵੇਲੇ ਦੀ ਸੰਗਤ, ਅਤੇ ਜਦੋਂ ਦੂਸਰਾ ਘੋੜਾ ਲੈ ਕੇ ਆਏ ਅਤੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਬਿਧੀ ਚੰਦ, ਭਾਈ ਸਾਹਿਬ ਜੀ ਨੂੰ ਕੁਛ ਮੰਗੋ। ਕਹਿਣ ਲੱਗੇ ਸਤਿਗੁਰੂ ਤੇਰੀਆਂ ਦਿੱਤੀਆਂ ਦਾਤਾਂ ਤੁਸੀਂ ਬਖਸ਼ਿਸ਼ ਨਾਲ ਭਰ ਦਿੱਤਾ। ਮਹਾਰਾਜ ਜੀ ਨੇ ਕਿਹਾ ਕੁਛ ਮੰਗੋ, ਜਦੋਂ ਕਿਹਾ ਨਹੀਂ ਤਾਂ ਸਤਿਗੁਰੂ ਨੇ ਤਰੁੱਠ ਕੇ ਬਚਨ ਕੀਤੇ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਮੇਰੀ ਸਿਰਫ ਇੱਕ ਬੇਨਤੀ ਹੈ, ਜੇ ਉਸੇ ਰਸਤੇ 'ਤੇ ਤੁਰੇ ਰਹਿੰਦੇ ਤਾਂ ਸ਼ਾਇਦ ਅੱਜ ਕਿਤੇ ਇਤਿਹਾਸ 'ਚ ਨਾ ਹੁੰਦਾ। ਇੱਕ ਘੜੀ ਕਰਨੀ ਵਾਲੇ ਦੀ ਸੰਗਤ ਮਿਲੀ, ਬਾਬਾ ਅਦਲੀ ਸਾਹਿਬ ਦੀ। ਅੱਜ ਗੁਰੂ ਤਰੁੱਟ ਕੇ ਕਹਿੰਦੇ ਨੇ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ, ਪਹਿਲਾ ਬਚਨ। ਦੂਜਾ ਬਚਨ ਦਿੱਤਾ ਪ੍ਰੇਮ ਭਗਤ ਭੀਨਾ, ਪ੍ਰੇਮਾ ਭਗਤੀ ਚ ਭਿੱਜਾ। ਤੇ ਤੀਸਰਾ ਬਚਨ ਕੀਤਾ ਕਦੇ ਕਮੀ ਨਾ ਹੈ, ਕਦੀ ਤੋਟਾ ਨਹੀਂ ਆਏਗਾ, ਕਦੀ ਕਮੀ ਨਹੀਂ ਆਏਗੀ। ਤੇ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਲਿਖਿਆ ਕਿ ਸਤਿਗੁਰੂ ਅੱਗੇ ਖੱਤ ਜੋੜ ਕੇ ਕਹਿਣ ਲੱਗੇ ਮਹਾਰਾਜ ਤਿੰਨ ਬਚਨ ਦਿੱਤੇ ਜੇ, ਚੌਥਾ ਹੋਰ ਬਖਸ਼ਿਸ਼ ਕਰ ਦਿਓ। ਕਹਿਣ ਲੱਗੇ ਤੁਸੀਂ ਮੰਗੋ ਤਾਂ ਸਹੀ। ਕਹਿਣ ਲੱਗੇ ਇੱਕ ਕਿਰਪਾ ਕਰੋ, ਅੱਜ ਤੋਂ ਬਾਅਦ ਮੰਗਣ ਵਾਲਾ ਫੁਰਨਾ ਹੀ ਕਦੀ ਨਾ ਉੱਠੇ, ਮੰਗਣ ਵਾਲਾ ਖਿਆਲ ਹੀ ਪੈਦਾ ਨਾ ਹੋਵੇ। ਇਹ ਕਿੱਡੀ ਕੁ ਪਰਮ ਅਵਸਥਾ ਹੋਵੇਗੀ। ਸਾਧ ਸੰਗਤ ਜੀ, ਮੇਰੀ ਸਿਰਫ ਅੱਜ ਇਹ ਬੇਨਤੀ ਹੈ, ਇਸ ਇਕੱਠ ਦਾ ਮਤਲਬ ਹੈ ਕਿ ਕਿਤੇ ਅੰਦਰ ਗੁਰੂ ਪਰਮਾਤਮਾ ਵਾਲੇ ਪਾਸੇ ਤੁਰ ਪਵੇ, ਕੀਰਤਨ ਸੁਣ ਕੇ ਤੁਰ ਪਵੇ, ਕਥਾ ਸੁਣ ਕੇ ਤੁਰ ਪਵੇ, ਬਾਣੀ ਸੁਣ ਕੇ ਤੁਰ ਪਵੇ। ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਤੇ ਧੰਨ ਗੁਰੂ ਅਮਰਦਾਸ ਸੱਚਾ ਪਾਤਸ਼ਾਹ ਕਹਿੰਦਾ ਵਾਹਿਗੁਰੂ ਦੁਨੀਆ ਤਪਦੀ ਪਈ ਏ, ਜਿਸ ਤਰੀਕੇ ਨਾਲ ਵੀ ਇਹਨਾਂ ਦਾ ਉਧਾਰ ਹੋ ਜਾਏ ਉਧਾਰ ਕਰ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਭਰੈ ਤਿੱਤੈ ਲਿਖੋ ਉਭਾਰ ਜਿਵੇਂ ਉਧਰ ਸਕੇ। ਆਰੰਭਤਾ ਕੀਤੀ ਭਾਈ ਸਾਹਿਬ ਨੇ ਕਿ ਸੱਤ ਸੰਗਤ ਵਡਭਾਗੀ ਪਾਉਂਦੇ ਨੇ, ਭਾਗਾਂ ਤੋਂ ਬਿਨਾਂ ਲੱਭਦੀ ਨਹੀਂ, ਜਿਨ੍ਹਾਂ ਨੂੰ ਲੱਭ ਜਾਏ ਉਹਦੀ ਮਹਿਮਾ ਇਹ ਵੇ ਕਿ ਪਿੰਗਲੇ ਬੰਦੇ ਪਹਾੜ 'ਤੇ ਚੜ ਜਾਂਦੇ ਨੇ, ਅੰਧੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਏ, ਗੁੰਗਾ ਬੰਦਾ ਚਾਰ ਵੇਦਾਂ ਦਾ ਗਿਆਤਾ ਹੋ ਜਾਂਦਾ, ਕੀੜੀ ਖਾਥੀ ਨੂੰ ਜਿੱਤ ਜਾਂਦੀ ਏ, ਸ਼ੇਰ ਬਿੱਲੀ ਹੋ ਜਾਂਦਾ। ਇਹੀ ਪ੍ਰਮਾਣ ਸਨ। ਹੁਣ ਇਹਦੇ ਅਖਰੀ ਅਰਥ ਨਹੀਂ, ਮੈਂ ਸਿਰਫ ਭਾਵ ਅਰਥ ਅਰਜ਼ ਕਰਨੇ ਨੇ। ਜਿਹੜਾ ਬੰਦਾ ਕਹਿੰਦਾ ਹਾਂ ਸਿਮਰਨ ਇਹ ਬੜਾ ਔਖਾ ਜੇ, ਪਿੰਗਲੀ ਬਣਿਆ ਬੈਠਾ ਨਾ, ਬਾਣੀ ਬੜੀ ਮੁਸ਼ਕਲ ਜੇ, ਜੇ ਸੱਤ ਸੰਗਤ ਕਰੇ ਜਿਹੜਾ ਪਿੰਗਲਾ ਮਨ ਹੈ ਇਹ ਨਾਮ ਅਭਿਆਸੀ ਬਣ ਜਾਏਗਾ, ਇਹ ਉੱਚੇ ਪਹਾੜ ਸਰ ਕਰ ਲਏਗਾ। ਜਿਸ ਬੰਦੇ ਕੋਲ ਅਗਿਆਨਤਾ ਉਹ ਤ੍ਰੈਕਾਲ ਦਰਸ਼ੀ ਬਣ ਜਾਏਗਾ। ਜਿਹੜਾ ਸੱਚ ਇਹ ਵੇ ਕਿ ਸ਼ੇਰ ਦੀ ਤਰ੍ਹਾਂ ਹੰਸਿਆਰਾ ਬਣਿਆ ਹੰਕਾਰੀ ਕਹਿ ਸੰਗਤ ਕਰੇ ਤੇ ਬਿੱਲੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾਏਗਾ, ਉਹ ਕੀੜੀ ਦੀ ਤਰ੍ਹਾਂ ਨਿਮਰਤਾ 'ਚ ਆ ਜਾਏਗਾ। ਜਿਹੜਾ ਸੰਗਤ ਕਰੇਗਾ ਉਹਦੇ ਕਰੋੜਾਂ ਜਨਮਾਂ ਦੀ ਮੈਲ ਵੀ ਧੁੱਪ ਜਾਏਗੀ। ਤਾਂ ਹੀ ਸਤਿਗੁਰੂ ਨੇ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਖਰਿਆ। ਤਾਂ ਹੀ ਸਾਹਿਬ ਨੇ ਕਿਹਾ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਸੰਗਤ ਕਿੰਨੀ ਕੁ ਉੱਚੀ ਹੈ। ਸਤਿਗੁਰੂ ਕਹਿੰਦੇ ਨੇ ਜਿਹਦੇ ਵਿੱਚ ਬੈਠਿਆਂ ਨਾਮ ਦਾ ਰਸ ਆਉਂਦਾ ਹੈ, ਅਤੇ ਜਿਹੜਾ ਜਿਹੜਾ ਵੀ ਸੰਗਤ ਕਰਦਾ ਸਤਿਗੁਰੂ ਕਿਰਪਾ ਕਰਨ ਉਹਦਾ ਜੀਵਨ ਜ਼ਰੂਰ ਪਲਟਦਾ। ਪਰ ਬੇਨਤੀ ਇੱਕ ਕਿ ਸ਼ਹਿਦ ਦੀ ਮੱਖੀ ਬਣ ਕੇ ਜਾਏ ਅਤੇ ਕੁਛ ਨਾ ਕੁਛ ਜ਼ਰੂਰ ਖੱਟ ਕੇ ਆਏਗਾ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ, ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ। ਮੈਂ ਜ਼ਿਆਦਾ ਸ਼ਬਦ ਨਹੀਂ ਕੋਈ ਵਰਤਨੇ, ਕਿਉਂਕਿ ਜੋਹਲ ਸਾਹਿਬ, ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਹੁਣੀ ਵੀ ਕਹਿ ਕੇ ਗਏ ਇਹ ਵੇ ਪਹਿਲਾ ਸਮਾਗਮ। ਇਹ ਤਾਂ ਮਨ 'ਚ ਆਇਆ ਭਾਈ ਸਾਹਿਬ ਕੋਲ ਜਾਈਦਾ ਹੈ, ਤੁਹਾਡੇ ਇਸ ਪਿੰਡ ਦੇ ਨੇ, ਅਤੇ ਮੇਰੀ ਇੱਕ ਇੱਛਾ ਜ਼ਰੂਰ ਹੈ ਜਿੱਥੇ ਵੀ ਪ੍ਰਚਾਰਕ ਕੀਰਤਨੀਆਂ ਮਿਲਦਾ ਹੈ ਨਾ, ਯਤਨ ਕਰੀਏ ਵੀ ਜਿਸ ਜਿਸ ਪਿੰਡ 'ਚ ਇਲਾਕੇ 'ਚ ਆਪਾਂ ਰਹਿੰਦੇ ਹਾਂ ਨਾ, ਆਪ ਖੁਦ ਸ਼ੁਰੂ ਕਰੀਏ। ਜਿੰਨੇ ਕੀਰਤਨੀਏ, ਰਾਗੀ, ਭਾਈ, ਗ੍ਰੰਥੀ ਆ ਨਾ, ਜੇ ਆਪਣਾ ਆਪਣਾ ਪਿੰਡ ਹੀ ਸਾਂਭਣ ਲੱਗ ਪਈਏ ਤਾਂ ਕਿੰਨਾ ਪ੍ਰਚਾਰ ਹੋ ਜਾਏਗਾ, ਕਿੰਨਾ ਵੱਡਾ ਪ੍ਰਸਾਰ ਹੋ ਜਾਏਗਾ। ਭਾਈ ਸਾਹਿਬ ਹੁਣਾਂ ਨੇ ਉੱਥੇ ਇਹਨਾਂ ਕੋਲ ਤਕਰੀਬਨ ਹਰ ਸਾਲ ਹੀ ਜਾਈਦਾ, ਅਤੇ ਬੈਠਿਆਂ ਬਾਬਾ ਜੀ ਦਾ ਜ਼ਿਕਰ ਚੱਲਿਆ ਅਤੇ ਮੇਰੇ ਮਨ 'ਚ ਆਇਆ ਵੀ ਇਹਨਾਂ ਨੂੰ ਬੇਨਤੀ ਕਰੀਏ, ਉੱਥੇ ਰੋਜ਼ ਸੰਗਤ ਕਰਦੇ ਆ ਰੋਜ਼ਾਨਾ, ਸਤਿਗੁਰੂ ਨੇ ਇੰਨਾ ਤਰਸ ਕੀਤਾ। ਮੈਂ ਤਾਂ ਕਈ ਵਾਰੀ ਸੋਚਣਾ ਕਿ ਆਮ ਗ੍ਰੰਥੀ ਸਾਹਿਬ ਕਿਤੇ ਸੇਵਾ ਕਰਦਾ ਨਾ, ਅਤੇ ਇੱਕ ਥਾਂ ਤੋਂ ਛੱਡੇ ਅਤੇ ਦੂਜਾ ਕਦੀ ਕੋਈ ਪੱਲਾ ਨਹੀਂ ਪਕੜਾਉਂਦਾ। ਸੱਚ ਜੇ ਇਹ ਗੱਲਾਂ ਕਹਿਣ ਦੀਆਂ ਨੇ ਕਿ ਗੁਰੂ ਕਾ ਵਜ਼ੀਰ, ਵਜ਼ੀਰ ਕੋਈ ਟਾਵਾਂ ਟਾਵਾਂ ਹੀ ਜਾਣਦਾ ਹੈ, ਸਾਡੀਆਂ ਬਿਰਤੀਆਂ ਐਸੀਆਂ ਨੇ ਨਾ। ਪਰ ਭਾਈ ਸਾਹਿਬ ਅਤੇ ਸਤਿਗੁਰੂ ਨੇ ਤਰਸ ਕੀਤਾ, ਜਿਸ ਗੁਰਦੁਆਰੇ ਸਾਹਿਬ ਵਿਖੇ ਗ੍ਰੰਥੀ ਸਾਹਿਬ ਦੀ ਸੇਵਾ ਦਿੱਤੀ ਉੱਥੋਂ ਦੇ ਮੁੱਖ ਪ੍ਰਬੰਧਕ ਦੀ ਸੇਵਾ ਵੀ ਗੁਰੂ ਨੇ ਤਰਸ ਕਰਕੇ ਬਖਸ਼ ਦਿੱਤੀ, ਅਤੇ ਸੇਵਾ ਜਾਣ ਕੇ ਕਰਦੇ ਨੇ। ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ, ਕਿ ਤੁਸੀਂ ਸਹਿਯੋਗ ਦਿਓ। ਦੇਖੋ ਇਸ ਸਹਿਯੋਗ ਵਿੱਚ ਇਕੱਲੇ ਪੈਸੇ ਦੀ ਗੱਲ ਨਹੀਂ, ਜਿਹੜਾ ਕੰਮ ਹੱਥਾਂ ਨਾਲ ਹੋਣਾ ਉਹ ਹੱਥਾਂ ਨੇ ਹੀ ਕਰਨਾ ਹੈ। ਜਿਵੇਂ ਮੰਨ ਲਓ ਕਿ ਲੰਗਰ ਵਰਤਾਉਣ ਦੀ ਸੇਵਾ, ਉਸ ਵਿੱਚ ਨੌਜਵਾਨ ਇਲਾਕੇ ਦੇ ਹਿੱਸਾ ਪਾਉਣ। ਹੱਥੀਂ ਸੇਵਾ ਜਿਹੜੀ ਹੈ ਉਹਨੂੰ ਹੱਥਾਂ ਨਾਲ ਜੇ ਆਪਾਂ ਕਰਾਂਗੇ ਤਾਂ ਸੱਚ ਇਵੇਂ ਕਿ ਸਾਲ ਬਾਅਦ ਇੰਤਜ਼ਾਰ ਕਰਿਆ ਕਰੋਗੇ ਕਿ ਗੁਰਮਤ ਸਮਾਗਮ ਹੋਵੇ ਜਿਸ ਵਿੱਚ ਕੇਵਲ ਗੁਰੂ ਦੀ ਪਰਮਾਤਮਾ ਦੀ ਗੱਲ ਹੋਵੇ, ਕਰਨੀ ਕਮਾਣੀ ਵਾਲਿਆਂ ਦੀ ਹੋਵੇ। ਤੁਹਾਡੇ ਚਰਨਾਂ 'ਚ ਬੇਨਤੀ ਹੈ, ਤੁਸੀਂ ਜਿੰਨੇ ਵੀ ਆਏ ਹੋ ਸਭ ਦਾ ਇੱਕ ਕਦਮ ਸਿਰ ਮੱਥੇ। ਅਤੇ ਮੈਂ ਸਿਰਫ ਥੋੜ੍ਹਾ ਜਿਹਾ ਵੱਖਰਾ ਜਿਹਾ ਹੋ ਕੇ ਬੇਨਤੀ ਕਰਾਂਗੇ, ਇਸ ਕਰਕੇ ਨਹੀਂ ਮੇਰੀ ਵੱਖਰੀ ਸੁਰ, ਮੈਂ ਕਹਿੰਦਾ ਲੱਖਾਂ ਦੇ ਇਕੱਠ ਦੀ ਥਾਂ ਕਿਤੇ ਟਿਕੇ ਹੋਏ ਦੋ ਹੀ ਮਿਲ ਜਾਣ, ਸੱਚ ਇਹ ਵੇ ਕਿ ਸਾਰੀ ਜ਼ਿੰਦਗੀ ਪਲਟ ਸਕਦੀ ਹੈ। ਚੰਦਨ ਇੱਕੋ ਹੀ ਹੈ, ਅੱਧੇ ਜੰਗਲ ਨੂੰ ਉਹ ਖੁਸ਼ਬੋ ਨਾਲ ਭਰ ਦਿੰਦਾ। ਬੰਦਗੀ ਕਰਨ ਵਾਲਾ ਕਿਤੇ ਇੱਕ ਹੀ ਮਿਲ ਜਾਏ, ਉਹਦੀ ਸੰਗਤ ਸਾਰੇ ਪਿੰਡ ਨੂੰ ਤਬਦੀਲ ਕਰ ਦਿੰਦੀ ਹੈ। ਤਾਂ ਹੀ ਤਾਂ ਸਤਿਗੁਰੂ ਨੇ ਕਿਹਾ ਕਬੀਰ, ਸੋਈ ਮੁੱਖ ਧਨ ਹੈ ਜੇ ਮੁੱਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਪਿੰਡ ਪਵਿੱਤਰ ਹੋ ਜਾਂਦਾ। ਕੱਲ੍ਹ ਨੂੰ ਫਿਰ ਕੀਰਤਨੀਏ ਸਿੰਘਾਂ ਨੇ ਆਉਣਾ, ਕਿਉਂਕਿ ਦੁਆਬੇ ਦਾ ਇਲਾਕਾ ਤਾਂ ਉਂਝ ਹੀ ਬੜਾ ਪੜ੍ਹਿਆ ਲਿਖਿਆ, ਲਟਰੇਰੀ ਬੰਦੇ ਕਾਫੀ ਮਿਲਣਗੇ। ਪਰ ਇੱਕ ਹੋਰ ਵੀ ਚਲੋ ਐਸਤਾ ਜਦੋਂ ਬਾਹਰ ਜਾਈਦਾ ਨਾ, ਜਿੰਨੀਆਂ ਮੱਠੀਆਂ ਦੀ ਪੂਜਾ ਇੱਥੇ ਹੁੰਦੀ ਹੈ ਮੇਰਾ ਖਿਆਲ ਹੁਣ ਕਿਤੇ ਹੁੰਦੀ ਵੀ ਨਹੀਂ। ਇਹ ਵੀ ਸੱਚਾਈ ਹੈ ਨਾ, ਕਿਉਂਕਿ ਆਪਾਂ ਛੇਤੀ ਕੀਤੇ, ਇਹਨੂੰ ਗੁੱਸੇ 'ਚ ਨਾ ਲਿਜਾਇਓ। ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ, ਜਿਹੜੇ ਜਾ ਚੁੱਕੇ ਨੇ, ਜਿੰਨਾ ਆਪਾਂ ਯਾਦ ਕਰਾਂਗੇ, ਚੇਤੇ ਰੱਖੋ, ਉਹਨਾਂ ਦੀ ਖਿੱਚ ਘਰਾਂ 'ਚ ਬਣੇਗੀ। ਜਿੰਨੀਆਂ ਅਰਦਾਸਾਂ ਗੁਰੂ ਦੇ ਚਰਨਾਂ 'ਚ ਕਰਾਂਗੇ, ਸਮਰੱਥ ਗੁਰੂ ਹੈ। ਆਪਾਂ ਸਿਰਫ ਭੁਲੇਖੇ 'ਚ ਪਾਉਂਦੇ ਹਾਂ ਕਿ ਨਹੀਂ ਵੱਡਿਆਂ ਦਾ ਸਨਮਾਨ, ਉਹ ਪਿਆਰਿਓ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ, ਮੇਰੀ ਇਦੋਂ ਵੱਡਾ ਕਿਹੜਾ ਹੈ। ਇਸ ਕਰਕੇ ਕੱਲ੍ਹ ਨੂੰ ਆਪ ਜੀ ਨੇ ਇਸੇ ਤਰ੍ਹਾਂ ਸਹਿਯੋਗ ਬਖਸ਼ਣਾ। ਅੱਜ ਦਾ ਪ੍ਰਕਰਨ ਸਿਰਫ ਸੱਤ ਸੰਗਤ ਰੱਖਿਆ ਸੀ ਸੰਖੇਪ ਜਿਹਾ, ਇਹ ਸਵੀਕਾਰ ਕਰਨਾ। ਕੱਲ੍ਹ ਨੂੰ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਅਤੇ ਇਸ ਕਰਕੇ ਜਿਹੜੇ ਨੌਜਵਾਨ ਪਿੰਡ ਵਿੱਚ ਵੀ ਹੋਣ ਸੇਵਾ ਕਰਨ ਵਾਲੇ ਹੱਥੀਂ, ਉਹ ਸਹਿਯੋਗ ਕਰੋ, ਕਿਉਂਕਿ ਦਾਸ ਭਾਈ ਸਾਹਿਬ ਪਿਛਲੇ ਸਾਲ ਤੋਂ ਜਾਂਦੇ ਨੇ, ਪਿੰਡ ਸਾਡਾ ਹਰਿਆਣੇ 'ਚ, ਜ਼ਿਲ੍ਹਾ ਕਰਨਾਲ, ਸਾਰੇ ਜਾਂਦੇ ਆ। ਸੱਚ ਇਹ ਜੇ ਤੁਸੀਂ ਹੈਰਾਨ ਹੋਵੋਗੇ, ਸਾਧ ਮਰਾਦੇ ਪੇਂਡੂ ਬੰਦੇ, ਇੰਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ। ਭਾਈ ਸਾਹਿਬ ਦੇਖ ਕੇ ਆ, ਸਵੇਰੇ 9 ਵਜੇ ਚੌਂਕੜਾ ਮਾਰਦੇ ਆ ਅਤੇ ਸ਼ਾਮੀ 7 ਵਜੇ ਚੌਂਕੜੇ ਤੋਂ ਉੱਠਦੇ, ਕਈ ਸਿੰਘ ਹੋ ਜਾ। ਮੈਨੂੰ ਕੋਈ ਪਤਾ ਨਹੀਂ ਹੁੰਦਾ ਲੰਗਰ ਦਾ, ਮੈਨੂੰ ਕੋਈ ਨਹੀਂ ਪਤਾ ਹੁੰਦਾ ਛਕਾਉਣ ਦਾ, ਕਿਉਂਕਿ ਸੰਗਤ ਇੰਨਾ ਕੁ ਸਹਿਯੋਗ ਕਰ ਦਿੰਦੀ ਹੈ, ਬੰਦੇ ਦਾ ਅੰਦਰ ਹੋਰ ਉਤਸ਼ਾਹ ਵਿੱਚ ਆਉਂਦਾ। ਇਸ ਸਮਾਗਮ ਨੂੰ ਇਕੱਲਾ ਭਾਈ ਸਾਹਿਬ ਦਾ ਨਹੀਂ, ਇਸ ਸਮਾਗਮ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਮਾਗਮ ਸਮਝ ਕੇ ਇਹਨਾਂ ਦਾ ਵੱਧ ਤੋਂ ਵੱਧ ਆਪਾਂ ਸਹਿਯੋਗ ਦੇਈਏ। ਇਹ ਮੇਰੀ ਬੇਨਤੀ ਹੈ। ਅਸੀਂ ਤਾਂ ਸਹਿਯੋਗ ਦੇ ਸਕਦੇ ਹਾਂ ਬੋਲਣ ਦਾ, ਇਹ ਜਦੋਂ ਆਵਾਜ਼ ਮਾਰਨਗੇ ਉਦੋਂ ਅਸੀਂ ਹਾਜ਼ਰ ਹੋ ਜਾਵਾਂਗੇ। ਭਾਈ ਸਾਹਿਬ ਗ੍ਰੰਥੀ ਸਾਹਿਬ ਵੀ ਕਹਿ ਰਹੇ ਸਨ ਵੀ ਸੰਗਤ ਫੋਨ ਕਰਕੇ ਪੁੱਛਦੀ ਸੀ ਵੀ ਉਹ ਆਉਣਗੇ ਵੀ ਕਿ ਨਹੀਂ, ਕਿਵੇਂ ਐਵੇਂ ਤਾਂ ਨਹੀਂ ਛਪਾ ਦਿੱਤਾ। ਉਹਨੇ ਟੀ ਵੀ 'ਤੇ ਆਉਣ ਦਾ ਮਤਲਬ ਇਹ ਨਹੀਂ ਕਿ ਆਪਾਂ ਬੰਬੇ ਵਾਲੇ ਐਕਟਰ ਬਣ ਗਏ ਹਾਂ। ਉਹ ਸਾਡਾ ਇੱਕ ਸੁਭਾਅ ਬਣ ਗਿਆ ਲੋਕਾਂ ਦਾ ਵੀ ਜਿਹੜਾ ਸਕਰੀਨ 'ਤੇ ਆ ਗਿਆ ਸ਼ਾਇਦ ਉਹ ਐਕਟਰ ਹੀ ਨਾ ਬਣ ਗਿਆ ਹੋਵੇ। ਨਹੀਂ ਭਾਈ, ਪਿੰਡਾਂ 'ਚ ਜੰਮੇ ਭਲੇ ਹਾਂ, ਖੇਤੀ ਕੀਤੀ ਹੈ, ਪਿੰਡ ਅੱਜ ਵੀ ਨਹੀਂ ਭੁੱਲਦੇ ਪਏ, ਕੋਈ ਇਹ ਗੱਲ ਨਹੀਂ। ਇਹ ਤਾਂ ਸਤਿਗੁਰੂ ਜਿਵੇਂ ਸੇਵਾ ਲਾਉਂਦੇ ਆ ਨਾ, ਉਸੇ ਤਰ੍ਹਾਂ ਹਜ਼ੂਰ ਮਿਹਰ ਕਰ ਦਿੰਦੇ ਆ। ਭਾਈ ਸਾਹਿਬ ਤੁਰਨ, ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਚਨ ਨਹੀਂ ਬੇਨਤੀ ਕਰ ਰਹੇ ਹਾਂ, ਸਤਿਗੁਰੂ ਇਹ ਚੱਲਣ ਅਤੇ ਅਸੀਂ ਰਾਗੀ ਪ੍ਰਚਾਰਕ ਇਹਨਾਂ ਦਾ ਪੂਰਨ ਸਹਿਯੋਗ ਦੇ ਸਕੀਏ, ਕਿਉਂਕਿ ਪਿੰਡ ਨਾਲ ਪਿੱਛੇ ਜੁੜੇ ਰਹਿਣਗੇ ਅਤੇ ਆਉਣ ਵਾਲੀ ਨਸਲ ਭਾਵੇਂ ਬਾਹਰ ਵਸੇਗੀ ਪਰ ਪਿੰਡ ਨਾਲ ਲਗਾਓ ਰਹੇਗਾ। ਨਹੀਂ ਤਾਂ ਤੁਸੀਂ ਦੇਖੋ, ਕੋਠੀਆਂ ਕਰੋੜਾਂ ਰੁਪਈਆਂ ਦੀਆਂ ਬਣੀਆਂ ਨੇ, ਬਾਹਰ ਤਾਲੇ ਵੱਜੇ ਪਏ ਨੇ, ਬਾਹਰ ਵਾਲੇ ਇੱਥੇ ਆ ਕੇ ਰਹਿਣਗੇ, ਕਿੰਨੇ ਰਹਿਣਾ ਹੈ। ਇੱਕ ਵਾਰ ਕਮਲ ਸਾਹਿਬ ਨੇ ਲਿਖਿਆ ਸੀ, ਕਹਿਣ ਲੱਗੇ ਬਾਹਰ ਵਾਲਿਓ ਤੁਹਾਡੀ ਔਲਾਦ ਕੋਈ ਨਹੀਂ ਜੇ ਹੱਥੀ ਰਹਿਣੀ, ਪੰਜਾਬ ਵਾਲਿਓ ਤੁਹਾਡੇ ਹੱਥ ਵਿੱਚ ਪੰਜਾਬ ਨਹੀਂ ਜੇ ਰਹਿਣਾ। ਇਹ ਸ਼ਬਦ ਕਿਸੇ ਸਿਆਸਤ ਪੂਰਤ ਨਹੀਂ, ਕਿਉਂਕਿ ਜਦੋਂ ਅਸੀਂ ਜੁੜੇ ਰਹਾਂਗੇ ਜੜ੍ਹਾਂ ਨਾਲ, ਫਿਰ ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਜਾਏਗਾ। ਸਤਿਗੁਰੂ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਕਿਉਂਕਿ ਅਸੀਂ ਤਾਂ ਕਹਿਣ ਵਾਲੇ ਹਾਂ ਚੜ੍ਹਦੀ ਕਲਾ ਉਂਝ ਹੀ ਇਹਨਾਂ ਦੀ ਬੜੀ, ਬੰਦਗੀ ਬੜੀ ਕਰਦੇ ਆ, ਸਿਮਰਨ ਬਹੁਤ ਕਰਦੇ ਆ, ਪਾਠ ਕਰਦੇ ਆ, ਅਤੇ ਇਹ ਨਾ ਸਮਝੋ ਵੀ ਸ਼ਾਇਦ ਅਸੀਂ ਭਾਈ ਇੱਕ ਦੂਜੇ ਦੀ ਪ੍ਰੋੜਤਾ ਕਰੀ ਜਾਂਦੇ ਹਾਂ। ਸਤਿਗੁਰੂ ਨੇ ਤਰਸ ਕੀਤਾ, ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ, ਭਾਈ ਸਾਹਿਬ ਮੈਨੂੰ ਖਿਮਾ ਕਰਿਓ। ਦੋ ਅਖੰਡ ਪਾਠ ਇੱਕ ਸਾਲ ਵਿੱਚ ਵੱਖ ਵੱਖ ਸਮੇਂ 'ਤੇ ਇੱਕ ਇੱਕ ਚੌਂਕੜੇ 'ਤੇ ਕੀਤੇ ਨੇ ਭਾਈ ਸਾਹਿਬ ਨੇ। ਦੋ ਘੰਟੇ ਦੀ ਡਿਊਟੀ ਲਾਉਣੀ ਅਤੇ ਇੱਕ ਚੌਂਕੜੇ 'ਤੇ ਇਹਨਾਂ ਨਹੀਂ ਕੀਤੇ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਵਰਤ ਕੇ ਕਰਾ ਗਏ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਚ ਹਰ ਕੀਆ ਭਇਓ ਕਬੀਰ ਕਬੀਰ। ਸਤਿਗੁਰੂ ਕਿਰਪਾ ਕਰੇ ਇਸ ਗੁਰਮੁਖ ਨਾਮ ਰਸੀਏ ਦਾ ਵੱਧ ਤੋਂ ਵੱਧ ਆਪ ਜੀ ਕੱਲ੍ਹ ਨੂੰ ਸਹਿਯੋਗ ਦਿਓ, ਅਤੇ ਅਗਲੀ ਤਰੀਕ ਆਪਾਂ ਅਨਾਉਂਸ ਕੱਲ੍ਹ ਨੂੰ ਕਰਾਂਗੇ, ਉਹ ਭਾਈ ਸਾਹਿਬ ਨਾਲ ਸਲਾਹ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।